ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਭੀਖਨ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੈਣਾਹੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਾਰੈ ਅਬ ਕਿਆ ਕਰੈ ਪ੍ਰਾਨੀ ਨੈਣਾ ਹੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਾਰੈ ਅਬ ਕਿਆ ਕਰੈ ਪ੍ਰਾਨੀ ਰਾਮ ਰਾਏ ਹੋਹੇ ਬੈਦ ਬਨਵਾਰੀ ਆਪਣੇ ਸੰਤ ਲੇਹੋ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵਉ ਮੋਖ ਦੁਆਰਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਭੀਖਨ ਪਾਵਉ ਮੋਖ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਪੂਜਾ ਪਾਦ ਹਯੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿਦ ਆਲਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਯੂਰੀ ਦੇ ਵਿੱਚ ਵਿਰਾਜਮਾਨ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਰਕੇ ਜਿਸ ਨੂੰ ਦਿਆਲ ਹੋਆ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਜੋ ਪਾਵਨ ਪਵਿੱਤਰ ਉਪਦੇਸ਼ ਸੋਠ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਭੀਖਣ ਜੀ ਬਖਸ਼ਿਸ਼ ਕਰਦੇ ਨੇ, ਆਰਾਮ ਰਾਏ ਹੋਹੈ ਬੈਦ ਬਨਵਾਰੀ। ਇਹ ਪਰਮਾਤਮਾ ਸੰਸਾਰੀ ਜੀਵਾਂ ਨੂੰ ਜਿਹੜੇ ਤਿੰਨ ਪ੍ਰਕਾਰ ਦੇ ਆਦ ਵਿਆਹ ਤੇ ਉਪਾਦ ਇਹ ਰੋਗ ਜਿਹੜੇ ਚੰਬੜੇ ਹੋਏ ਨੇ, ਜੇ ਕਿਤੇ ਤੂੰ ਸਾਡਾ ਡਾਕਟਰ ਬਣ ਜਾਵੇਂ ਤੇ ਤੇਰੇ ਇਸ ਉਪਦੇਸ਼ ਦੇ ਨਾਲ ਤੇ ਤੇਰੀ ਇਸ ਦਵਾਈ ਦੇ ਨਾਲ, ਜਾਂ ਤੂੰ ਆਪਣੀ ਮਿਹਰ ਕਰ ਦੇਵੇਂ ਤੇ ਆਪਣੇ ਸੰਤਾਂ ਲੈ ਉਹ ਵਾਰੀ ਆਪਣੇ ਸਤਸੰਗੀ ਜਨਾਂ ਨੂੰ ਜਿਹੜੇ ਤੇਰੇ ਮਰੀਜ਼ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਇਹਨਾਂ ਰੋਗਾਂ ਤੋਂ ਬਚਾ ਲੈਣਾ ਹੈ ਤੇ ਬਚ ਵੀ ਸਕਦੇ ਜੇ ਅਸੀਂ ਗੁਰਮੁਖ ਪਿਆਰਿਓ ਆਪਣੇ ਇਤਿਹਾਸ ਵੱਲ ਝਾਤੀ ਮਾਰੀਏ ਤੇ ਸਤਿਗੁਰਾਂ ਦੇ ਜੀਵਨ ਵੱਲ ਨੂੰ ਦੇਖੀਏ ਤੇ ਸਾਕਸ਼ਾਤ ਗੱਲ ਸਾਹਮਣੇ ਆ ਜਾਂਦੀ ਹੈ ਕਿ ਸਤਿਗੁਰਾਂ ਨੇ ਕਿਵੇਂ ਸਾਡੇ ਸਰੀਰਕ ਰੋਗ, ਕਿਵੇਂ ਸਾਡੇ ਮਾਨਸਿਕ ਰੋਗ ਤੇ ਕਿਵੇਂ ਸਾਡੇ ਜਿਹੜੇ ਸਮਾਜਿਕ ਰੋਗ ਸਨ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਦੂਰ ਕੀਤਾ। ਪ੍ਰਤੱਖ ਸਰੀਰਕ ਰੂਪ ਦੇ ਵਿੱਚ ਜਿਹੜੇ ਸਾਡੇ ਰੋਗ ਦੂਰ ਕੀਤੇ ਸਤਿਗੁਰਾਂ ਨੇ, ਉਹਨਾਂ ਦੇ ਵਿੱਚ ਉਹ ਅਸੀਂ ਦੇਖਦੇ ਹਾਂ, ਜਿਸ ਤਰ੍ਹਾਂ ਲਾਹੌਰ ਦੇ ਵਿੱਚ ਦੀਪਾਲਪੁਰ ਦੇ ਵਿੱਚ ਸਤਿਗੁਰਾਂ ਨੇ ਕੋਹੜੀ ਦਾ ਇਲਾਜ ਕੀਤਾ, ਉਹਦਾ ਕੋਹੜ ਦਾ ਰੋਗ ਦੂਰ ਕੀਤਾ। ਤੀਸਰੇ ਸਰੂਪ ਦੇ ਵਿੱਚ ਸਤਿਗੁਰਾਂ ਨੇ ਪ੍ਰੇਮੇ ਕੋਹੜੀ ਦਾ ਰੋਗ ਦੂਰ ਕੀਤਾ। ਪੰਜਵੇਂ ਸਰੂਪ ਦੇ ਵਿੱਚ ਸਤਿਗੁਰਾਂ ਨੇ ਜੋ ਲਾਹੌਰ ਦੇ ਵਿੱਚ ਇਹ ਪਲੇਗ, ਇਹ ਕਾਲ ਦੀ ਬਿਮਾਰੀ ਜਿਹੜੀ ਸੀ, ਜਿਹਦੇ ਨਾਲ ਲੋਕ ਬਹੁਤ ਸਾਰੇ ਰੋਗੀ ਹੋ ਗਏ ਸਨ, ਪ੍ਰਤੱਖ ਉੱਥੇ ਜਾ ਕੇ ਮਨੁੱਖਤਾ ਦੀ ਸੇਵਾ ਕੀਤੀ। ਛੇਵੇਂ ਸਰੂਪ ਦੇ ਵਿੱਚ ਸਤਿਗੁਰਾਂ ਨੇ ਕਸ਼ਮੀਰ ਦੇ ਵਿੱਚ ਜਿਹੜਾ ਗਿਲਟੀ ਬੁਖਾਰ ਨਿਕਲ ਆਇਆ ਸੀ ਉਹਨੂੰ ਦੂਰ ਕੀਤਾ। ਪੰਜਵੇਂ ਸਰੂਪ ਦੇ ਵਿੱਚ ਇਹ ਸਤਿਗੁਰਾਂ ਨੇ ਕੂੜਿਆਂ ਦੇ ਵਾਸਤੇ, ਇਹਨਾਂ ਸੰਸਾਰਿਕ ਇਹ ਸਰੀਰਕ ਬਿਮਾਰੀਆਂ ਵਾਸਤੇ ਤਰਨ ਤਾਰਨ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹਸਪਤਾਲ ਖੋਲ੍ਹਿਆ। ਅੱਠਵੇਂ ਸਰੂਪ ਦੇ ਵਿੱਚ ਸਤਿਗੁਰਾਂ ਨੇ ਦਿੱਲੀ ਦੇ ਵਿੱਚ ਜਾ ਕੇ ਚੇਚਕ ਦੀ ਬਿਮਾਰੀ ਬਾਰੇ ਇਲਾਜ ਕੀਤੇ। ਇਸੇ ਤਰ੍ਹਾਂ ਹੀ ਜਿਹੜੇ ਮਾਨਸਿਕ ਰੋਗ ਸਾਨੂੰ ਚੰਬੜੇ ਹੋਏ ਸਨ ਗੁਰਮੁਖ ਪਿਆਰਿਓ, ਕਾਮ ਕਰੋ ਲੋਭ ਮੋਹ ਹੰਕਾਰ ਦਾ, ਇਹ ਵੀ ਰੋਗ ਜਿਹੜੇ ਸੀ ਸਤਿਗੁਰਾਂ ਨੇ ਦੂਰ ਦਰੇਡੇ ਫਿਰ ਤੁਰ ਕੇ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਦਾ ਹੰਕਾਰ, ਵਲੀ ਕੰਧਾਰੀ ਵਰਗਿਆਂ ਦਾ, ਸੱਜਣ ਠੱਗ ਵਰਗਿਆਂ ਦੇ, ਕੌਡੇ ਰਾਕਸ਼ ਵਰਗੇ, ਭਾਈ ਭੂਮੀਏ ਚੋਰ ਵਰਗੇ ਤੇ ਮਲਕ ਭਾਗੋ ਵਰਗਿਆਂ ਦੇ, ਇਹਨਾਂ ਨੂੰ ਜਿਹੜੇ ਮਾਨਸਿਕ ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੰਬੜੇ ਹੋਏ ਸਨ, ਇਹਨਾਂ ਰੋਗਾਂ ਨੂੰ ਦੂਰ ਕੀਤਾ। ਸਮਾਜਿਕ ਰੋਗ ਜਿਹੜੇ ਸਾਨੂੰ ਚੰਬੜੇ ਹੋਏ ਸਨ ਧੱਕੇਸ਼ਾਹੀ ਦਾ, ਇਹ ਪਰਾਇਆ ਹੱਕ ਮਾਰਨ ਦਾ, ਇਹਨਾਂ ਰੋਗਾਂ ਦੇ ਬਾਰੇ ਵੀ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦੇ ਕੇ ਤੇ ਇਹਦਾ ਵੀ ਇਲਾਜ ਕੀਤਾ। ਹੱਕ ਪਰਾਇਆ ਨਾਨਕਾ ਉਹ ਸਸੂਰ ਉਹ ਸੁਗਾਏ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਾਡੇ ਸੰਸਾਰੀ ਰੋਗ, ਸਮਾਜਿਕ ਰੋਗ ਜਿਹਨਾਂ ਨੂੰ ਅਸੀਂ ਆਦ ਵਿਆਹ ਤੇ ਉਪਾਰ ਕਹਿ ਦਿੰਦੇ ਹਾਂ, ਦੂਰ ਕੀਤੇ। ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਭਗਤ ਭੀਖਣ ਜੀ ਨੇ ਸਾਨੂੰ ਜਿਹੜੀ ਗੱਲ ਸਮਝਾਈ ਹੈ ਕਿ ਗੁਰਮੁਖ ਪਿਆਰਿਆ ਤੈਨੂੰ ਬਹੁਤ ਸਾਰੇ ਰੋਗ ਜਿਹੜੇ ਨੇ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਸਮਾਜਿਕ ਤੌਰ ਤੇ ਜਿਹੜੇ ਚੰਬੜੇ ਹੋਏ ਨੇ, ਇਹਨਾਂ ਦਾ ਇਲਾਜ ਤੋਂ ਗੁਰੂ ਤੋਂ ਉਪਦੇਸ਼ ਪ੍ਰਾਪਤ ਕਰਕੇ ਗੁਰਪ੍ਰਸਾਦ ਕਹੇ ਜਨ ਭੀਖਣ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਇਹਨਾਂ ਰੋਗਾਂ ਨੂੰ ਦੂਰ ਕਰਨਾ ਕਰ। ਤੁਸੀਂ ਦੇਖੋ ਗੁਰਮੁਖ ਪਿਆਰਿਓ, ਪਿੰਡਾਂ ਥਾਵਾਂ ਦੇ ਵਿੱਚ ਜੇ ਅਸੀਂ ਕਿਤੇ ਝੋਲਾ ਛਾਪ ਡਾਕਟਰਾਂ ਦੇ ਕੋਲੋਂ ਕੋਈ ਇਲਾਜ ਕਰਵਾਉਂਦੇ ਹਾਂ ਕਿਸੇ ਰੋਗ ਦਾ, ਤੇ ਉਹ ਰੋਗ ਜਿਹੜਾ ਆ ਸਾਡਾ ਕਈ ਵਾਰ ਦਰੁਸਤ ਹੋਣ ਦੀ ਬਜਾਏ ਉਹ ਵਿਗੜ ਜਾਂਦਾ ਆ, ਜਿਹਦੇ ਨਾਲ ਸਾਡੀ ਮੌਤ ਦਾ ਵੀ ਖਤਰਾ ਬਣ ਜਾਂਦਾ ਹੈ, ਤੇ ਕਈ ਲੋਕ ਗਲਤ ਇਲਾਜ ਕਰਾਉਣ ਕਰਕੇ ਇਸੇ ਤਰ੍ਹਾਂ ਖਤਮ ਵੀ ਹੋ ਗਏ। ਇਸ ਤਰ੍ਹਾਂ ਦੇ ਡਾਕਟਰ ਜਿਹੜੇ ਹੁੰਦੇ ਨੇ ਪਿੰਡਾਂ ਥਾਵਾਂ ਦੇ ਵਿੱਚ, ਉਹਨਾਂ ਨੇ ਕਈਆਂ ਲੋਕਾਂ ਦੇ ਜਿਸ ਤਰ੍ਹਾਂ ਰੋਗ ਵਿਗਾੜ ਦਿੱਤੇ, ਤੇ ਇਸੇ ਤਰ੍ਹਾਂ ਹੀ ਕਈ ਪ੍ਰਕਾਰ ਦੇ ਜਿਹੜੇ ਦੇਹਧਾਰੀ ਪਖੰਡੀ ਮਨੁੱਖਤਾ ਦੇ ਇਲਾਜ ਵਾਸਤੇ ਸਿੱਧੇ ਰਸਤੇ ਪਾਉਣ ਵਾਸਤੇ ਇੱਕ ਦੋ ਗੁਰੂ ਦੀਆਂ ਪੰਗਤੀਆਂ ਚੋਰੀ ਕਰਕੇ ਗੁਰਮੁਖ ਪਿਆਰਿਓ ਡਾਕਟਰ ਬਣ ਕੇ ਬੈਠ ਗਏ ਨੇ, ਉਪਦੇਸ਼ਕ ਬਣ ਕੇ ਬੈਠ ਗਏ ਨੇ, ਉਹਨਾਂ ਨੇ ਵੀ ਮਨੁੱਖਤਾ ਦਾ ਕੋਈ ਭਲਾ ਨਹੀਂ ਕੀਤਾ। ਭਾਈ ਗੁਰਦਾਸ ਜੀ ਦੇ ਇਲਾਜ ਦੇ ਸੰਬੰਧ ਦੇ ਵਿੱਚ ਇੱਕ ਬੜੀ ਪਿਆਰੀ ਵਾਰ ਉਚਾਰਨ ਕੀਤੀ, ਕਹਿੰਦੇ ਵੈ ਚੰਗੇਰੀ ਊਠਣੀ ਲੈ ਸਿਲਵੱਟਾ ਕਚਰਾ ਭੰਨਾ। ਕਹਿੰਦੇ ਉਹਨਾਂ ਨੇ ਵਾਰ ਦੇ ਵਿੱਚ ਦਰਜ ਕੀਤਾ ਆ ਕਿ ਇਹ ਜਿਹੜੇ ਝੋਲਾ ਛਾਪ ਡਾਕਟਰ ਜਿਹੜੇ ਇਲਾਜ ਕਰਨ ਲੱਗ ਪੈਂਦੇ ਨੇ, ਜਾਂ ਜਿਹੜੇ ਪਖੰਡੀ ਨੇ ਦੇਹਧਾਰੀ ਨੇ, ਇੱਕ ਦੋ ਗੁਰੂ ਦੀਆਂ ਪੰਕਤੀਆਂ ਨੂੰ ਚਲਾ ਕੇ ਕਿਸ ਤਰ੍ਹਾਂ ਉਹਨਾਂ ਦੇ ਅਰਥਾਂ ਦੇ ਅਨਰਥ ਕਰਕੇ ਦੁਨੀਆਂ ਨੂੰ ਆਪਣੇ ਮਗਰ ਲਾਉਂਦੇ ਨੇ, ਜਿਨ੍ਹਾਂ ਤੋਂ ਆਪਾਂ ਨੂੰ ਸਿੱਖਿਆ ਲੈਣੀ ਬਣਦੀ ਆ ਤੇ ਸੱਚੇ ਸਤਿਗੁਰੂ ਦੇ ਨਾਲ ਜੁੜਨ ਦਾ ਜਿਹੜਾ ਆ ਗੁਰਮੁਖ ਪਿਆਰਿਓ ਉਪਰਾਲਾ ਸਾਨੂੰ ਕਰਨਾ ਚਾਹੀਦਾ ਆ। ਉਹ ਕਹਿੰਦੇ ਇੱਕ ਊਠਣੀ ਤੇ ਉਹਦੇ ਗਲ ਦੇ ਵਿੱਚ ਇੱਕ ਖਰਬੂਜਾ ਜਿਹੜਾ ਸੀ, ਕਚਰਾ ਜਿਹੜਾ ਸੀ, ਉਹ ਫਸ ਗਿਆ, ਉਹਦਾ ਜਿਹੜਾ ਸੀ ਸਾਹ ਉਹ ਔਖਾ ਹੋ ਗਿਆ, ਤੜਫਣ ਲੱਗ ਪਈ। ਕੋਈ ਹਕੀਮ ਜਿਹੜਾ ਸੀ ਗੁਰਮੁਖ ਪਿਆਰਿਓ ਉਹ ਵੇਖ ਰਿਹਾ ਸੀ, ਉਹਨੇ ਦੇਖਿਆ ਕਿ ਇਹ ਊਠਣੀ ਇਹ ਖਤਮ ਨਾ ਹੋ ਜਾਵੇ, ਉਹਨੇ ਇੱਕ ਇੱਟ ਥੱਲੇ ਰੱਖੀ, ਇੱਕ ਇੱਟ ਉੱਤੋਂ ਫੜ ਕੇ ਜ਼ੋਰ ਦੀ ਉਹਦੇ ਉੱਤੇ ਮਾਰਿਆ ਜਿੱਥੇ ਉਹ ਕਚਰਾ ਫਸਿਆ ਹੋਇਆ ਸੀ, ਉਹ ਫਿਸਣ ਕਰਕੇ ਖਰਬੂਜਾ ਜਿਹੜਾ ਸੀ ਉਹ ਗੁਰਮੁਖ ਪਿਆਰਿਓ ਦਾ ਸਾਹ ਸੌਖਾ ਹੋ ਗਿਆ। ਉਹਦੇ ਨਾਲ ਉਹਦਾ ਇੱਕ ਸ਼ਗਿਰਦ ਸੀ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਮਣ ਰੰਨਾ। ਉਹ ਕਹਿੰਦੇ ਉਹਨੇ ਜਦੋਂ ਦੇਖਿਆ, ਉਹਨੇ ਇਹ ਆਪਣੇ ਗੁਰੂ ਦਾ ਨੁਕਤਾ ਜਿਹੜਾ ਸੀ ਇਹਨੂੰ ਸਿੱਖ ਲਿਆ, ਪੁੱਛਿਆ ਨਹੀਂ ਇਹ ਗੱਲ ਕੀ ਹੋਈ, ਬਾਤ ਕੀ ਹੋਈ, ਵੇਖਾ ਦੇਖੀ ਉਹਨੇ ਇਸ ਤਰ੍ਹਾਂ ਗੱਲ ਕਰ ਲਈ। ਆਪਣੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਆਣ ਕੇ ਡਾਕਟਰ ਬਣ ਕੇ ਉਹ ਵੀ ਇਲਾਜ ਕਰਨੇ ਸ਼ੁਰੂ ਕਰ ਦਿੱਤੇ। ਕੋਈ ਆਲੇ ਦੁਆਲੇ ਪਿੰਡ ਦੇ ਵਿੱਚ ਦੇਖਿਆ ਇੱਕ ਮਾਈ, ਉਹਨੂੰ ਗਿੱਲੜ ਨਿਕਲਿਆ ਹੋਇਆ ਸੀ ਗਲ ਦੇ ਵਿੱਚ, ਉਹਨੇ ਆਖਿਆ ਮੈਂ ਇਹਦਾ ਇਲਾਜ ਕਰ ਸਕਦਾ ਆ, ਇਲਾਜ ਵੀ ਮੈਂ ਫ੍ਰੀ ਕਰਾਂਗਾ, ਨਿਸ਼ਕਾਮ ਸੇਵਕਿਆਂ। ਕਹਿਣ ਲੱਗਾ ਉਹ ਬੁਰੜੀ ਦੇ ਗਿੱਲੜ ਦੇ ਉੱਤੇ ਉਹਨੇ ਜਦੋਂ ਇਸੇ ਤਰ੍ਹਾਂ ਹੀ ਰੋੜਾ ਮਾਰਿਆ, ਇੱਟ ਮਾਰੀ, ਤੇ ਉਹ ਜਿਹੜੀ ਬਜ਼ੁਰਗ ਸੀ ਬੁਰੜੀ ਮਾਤਾ ਸੀ ਉਹ ਚੜ੍ਹਾਈ ਕਰ ਗਈ, ਜਿਹੜੀਆਂ ਉੱਥੇ ਬੁੱਢੀਆਂ ਬੈਠੀਆਂ ਸਨ, ਰੋਣਾ ਧੋਣਾ ਪੈ ਗਿਆ, ਉਹ ਲੈਣੇ ਦੇ ਦੇਣੇ ਪੈ ਗਏ ਗੁਰਮੁਖ ਪਿਆਰਿਓ। ਕਹਿੰਦੇ ਉਹਨਾਂ ਨੇ ਰਾਜੇ ਅੱਗੇ ਪੇਸ਼ ਕੀਤਾ, ਜਦੋਂ ਉੱਥੇ ਉਹਨੂੰ ਕੁੱਟਮਾਰ ਪਈ, ਫਿਰ ਉਹਨੂੰ ਪਤਾ ਲੱਗਾ ਵੀ ਇਹ ਮੇਰੇ ਕੋਲੋਂ ਕੀ ਹੋ ਗਿਆ, ਫਿਰ ਉਹਨੇ ਦੱਸਿਆ ਕਿ ਮੈਂ ਕਿਸ ਤਰ੍ਹਾਂ ਇਹ ਵੇਖ ਕੇ ਤੇ ਇਲਾਜ ਕੀਤਾ ਆ। ਗੱਲ ਇਸ ਤਰ੍ਹਾਂ ਦੀ ਆ, ਇੱਕ ਦੋ ਪੰਕਤੀਆਂ ਗੁਰੂ ਦੇ ਉਪਦੇਸ਼ ਦੇ ਵਿੱਚੋਂ ਸਤਿਗੁਰਾਂ ਦੇ ਸ਼ਬਦ ਦੇ ਵਿੱਚੋਂ ਯਾਦ ਕਰਕੇ ਗੁਰਮੁਖ ਪਿਆਰਿਓ ਬਹੁਤ ਸਾਰੇ ਲੋਕ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਈ ਜਾ ਰਹੇ ਨੇ ਤੇ ਆਪਣੇ ਮਗਰ ਲਾਈ ਜਾ ਰਹੇ ਨੇ। ਆਪਾਂ ਦੇਖਦੇ ਹਾਂ ਪਿੰਡਾਂ ਥਾਵਾਂ ਦੇ ਡਾਕਟਰਾਂ ਨੂੰ ਇੰਨੀ ਕੋਈ ਨੌਲੇਜ ਨਹੀਂ ਹੁੰਦੀ, ਬਸ ਦੋ ਚਾਰ ਦਵਾਈਆਂ ਉਹਨਾਂ ਨੇ RMP ਵਰਗਿਆਂ ਨੇ ਕੋਲ ਰੱਖੀਆਂ ਹੁੰਦੀਆਂ ਨੇ। ਜਦੋਂ ਅਸੀਂ ਕਿਸੇ ਸਿਆਣੇ ਡਾਕਟਰ ਦੇ ਕੋਲੋਂ ਕਿਸੇ ਬਿਮਾਰੀ ਨੂੰ ਆਣ ਕੇ ਦੱਸਦੇ ਹਾਂ, ਉਹ ਟੈਸਟ ਦੱਸਦਾ ਹੈ, ਉਹਦਾ ਐਕਸਰਾ ਹੁੰਦਾ ਆ, ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ ਉਹ ਡਾਕਟਰ ਜਿਹੜਾ ਹੈ ਨਾ ਮੁੱਢ ਤੋਂ ਰੋਗ ਨੂੰ ਫੜਦਾ ਆ ਤੇ ਇਲਾਜ ਕਰਦਾ ਆ। ਤੇ ਜਦੋਂ ਵੇਖਿਆ ਪਰਮਾਤਮਾ ਨੇ ਕਿ ਮੇਰੇ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਜੋ ਜੋ ਦੀਸੇ ਸੌ ਸੌ ਰੋਗੀ ਰੋਗੀ ਹੋ ਗਏ ਨੇ, ਤੇ ਗੁਰੂ ਨਾਨਕ ਸਾਹਿਬ ਨੇ ਵੀ ਦੇਖਿਆ ਕਿ ਬਾਝੋਂ ਸੱਚੇ ਨਾਮ ਦੇ ਹੈ ਕਰਤੀ ਫਿਰੇ ਲੋਕਾਈ ਤੜਫ ਰਹੇ ਨੇ, ਕਹਿੰਦੇ ਪਰਮਾਤਮਾ ਮਿਹਰ ਦੇ ਘਰ ਦੇ ਵਿੱਚ ਆਇਆ ਤੇ ਪਰਮਾਤਮਾ ਨੇ ਇੱਕ ਵਧੀਆ ਡਾਕਟਰ ਜਿਹੜਾ ਸੀ ਨਾ ਸੰਸਾਰ ਦੇ ਇਲਾਜ ਵਾਸਤੇ ਧਰਤੀ ਤੇ ਭੇਜਿਆ, ਉਹ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਗੁਰਮੁਖ ਪਿਆਰਿਓ ਇਸ ਮਨੁੱਖਤਾ ਦਾ ਇਲਾਜ ਕੀਤਾ ਤੇ ਇਹਨਾਂ ਨੂੰ ਸਿੱਧੇ ਰਸਤੇ ਪਾਇਆ। ਪਿੰਡਾਂ ਥਾਵਾਂ ਦੇ ਡਾਕਟਰਾਂ ਦੇ ਬਾਰੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ। ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਸੇਧ ਵੀ ਮਿਲਦੀ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਦੇ ਵੈਰਾਗ ਦੇ ਵਿੱਚ ਇੱਕ ਦਿਨ ਲੰਮੇ ਪੈ ਗਏ, ਕਿਸੇ ਦੇ ਨਾਲ ਗੱਲਬਾਤ ਨਹੀਂ ਸਨ ਕਰ ਰਹੇ, ਪਰਿਵਾਰ ਦਾ ਇਕਲੌਤਾ ਪੁੱਤਰ ਗੁਰੂ ਨਾਨਕ, ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਨੂੰ, ਆਂਢੀਆਂ ਗਵਾਂਢੀਆਂ ਨੂੰ, ਚਾਚਿਆਂ ਤਾਇਆਂ ਨੂੰ ਇਸ ਗੱਲ ਦਾ ਫਿਕਰ ਲੱਗ ਗਿਆ। ਉਹਨਾਂ ਨੇ ਆਖਿਆ ਸ਼ਾਇਦ ਨਾਨਕ ਜਿਹੜਾ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਰਿਆਂ ਨੂੰ ਖੁਸ਼ ਰੱਖਦਾ ਆ, ਸਿੱਧੇ ਰਸਤੇ ਪਾ ਰਿਹਾ, ਕਿਤੇ ਬਿਮਾਰ ਹੋ ਗਿਆ। ਉਹਨਾਂ ਨੇ ਵੈਦ ਨੂੰ ਸੱਦ ਲਿਆਂਦਾ ਤੇ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਸ਼ਬਦ ਦੇ ਵਿੱਚ ਉਚਾਰਨ ਕਰਕੇ ਦੱਸਿਆ, ਕਹਿੰਦੇ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ, ਭੈ ਭੋਲਾ ਵੈਦ ਨਾ ਜਾਣੇ ਕਰਕ ਕਰੇ ਜੇ ਮਾਹੇ। ਕਹਿੰਦੇ ਇਲਾਜ ਵਾਸਤੇ ਜਦੋਂ ਵੈਦ ਨੂੰ ਪਿੰਡ ਦੇ ਵਿੱਚੋਂ ਸੱਦਿਆ, ਉਹ ਆਣ ਕੇ ਨਬਜ਼ ਫੜਨ ਲੱਗ ਪਿਆ, ਬਾਂਹ ਨੂੰ ਫੜ ਕੇ ਨਬਜ਼ ਨੂੰ ਦੇ ਕੇ ਰੋਗ ਲੱਭਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਜੀ ਕਹਿੰਦੇ ਇਹਨੂੰ ਭੋਲੇ ਨੂੰ ਪਤਾ ਹੀ ਨਹੀਂ ਕਿ ਮੈਨੂੰ ਰੋਗ ਕਿਹੜਾ ਆ, ਇਹਨੇ ਇਲਾਜ ਕਿਹੜਾ ਸ਼ੁਰੂ ਕਰ ਦਿੱਤਾ ਆ। ਕਹਿੰਦੇ ਇਹ ਜਿਹੜਾ ਰੋਗ ਆ, ਇਹ ਤੇ ਪਰਮਾਤਮਾ ਦੇ ਵੈਰਾਗ ਦਾ ਮੇਰੇ ਹਿਰਦੇ ਦੇ ਵਿੱਚ ਆ, ਤੇ ਇਹ ਮੇਰੀਆਂ ਬਾਹਾਂ ਦੀਆਂ ਨਬਜ਼ਾਂ ਦੇਖ ਰਿਹਾ ਆ, ਕਦੀ ਮੇਰੇ ਮੱਥੇ ਨੂੰ ਹੱਥ ਲਾ ਕੇ ਦੇਖਦਾ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਸੇ ਤਰ੍ਹਾਂ ਸਮਝਾਉਂਦੇ ਨੇ, ਅਯੋਕੇ ਸਮੇਂ ਦੇ ਵਿੱਚ ਗੁਰਮੁਖ ਪਿਆਰਿਓ ਵੱਖ ਵੱਖ ਅੰਗਾਂ ਦੇ ਜਿਸ ਤਰ੍ਹਾਂ ਸਪੈਸ਼ਲਿਸਟ ਬਣ ਗਏ ਨੇ, ਅੱਖਾਂ ਦਾ ਇਲਾਜ ਕੋਈ ਅੱਖਾਂ ਵਾਲਾ ਡਾਕਟਰ ਹੀ ਚੰਗੇ ਤਰੀਕੇ ਨਾਲ ਕਰਦਾ ਆ, ਤੇ ਦਿਲ ਦਾ ਇਲਾਜ ਜਿਹੜਾ ਆ ਉਹ ਦਿਲਾਂ ਦਾ ਮਰੀਜ਼ ਜਿਹੜਾ ਕਰਦਾ ਆ ਹਾਰਟ ਡਾਕਟਰ, ਦਿਮਾਗੀ ਇਲਾਜ ਕਰਦੇ ਨੇ। ਇਸ ਤਰੀਕੇ ਦੇ ਨਾਲ ਅਸੀਂ ਵੀ ਕੀ ਕਰਦੇ ਹਾਂ, ਕਦੀ ਜੇ ਸਾਨੂੰ ਅੱਖਾਂ ਦਾ ਰੋਗ ਲੱਗਾ ਹੋਵੇ ਤੇ ਅਸੀਂ ਕਿਸੇ ਦਿਮਾਗੀ ਡਾਕਟਰ ਦੇ ਕੋਲ ਨਹੀਂ ਜਾਂਦੇ, ਕਿਸੇ ਦਿਲ ਵਾਲੇ ਜਿਹੜਾ ਦਿਲਾਂ ਦਾ ਇਲਾਜ ਕਰਦਾ ਹੈ ਉਸ ਡਾਕਟਰ ਦੇ ਕੋਲ ਨਹੀਂ ਜਾਂਦੇ, ਅਸੀਂ ਜਿਹੜਾ ਅੱਖਾਂ ਦਾ ਇਲਾਜ ਕਰਨ ਵਾਲਾ ਉਹਦੇ ਕੋਲ ਹੀ ਜਿਸ ਤਰ੍ਹਾਂ ਜਾਂਦੇ ਹਾਂ, ਕੰਨਾਂ ਦਾ ਇਲਾਜ ਕੰਨਾਂ ਵਾਲੇ ਡਾਕਟਰ ਕੋਲ ਹੀ ਕਰਵਾਉਣ ਵਾਸਤੇ ਜਾਂਦੇ ਹਾਂ। ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰਿਆਂ ਹੀ ਅੰਗਾਂ ਦੇ ਸਪੈਸ਼ਲਿਸਟ, ਤੇ ਸਾਨੂੰ ਗੁਰਮੁਖ ਪਿਆਰੋ ਜਿਹੜੇ ਧਾਰਮਿਕ ਤੌਰ ਤੇ ਜਾਂ ਸਾਨੂੰ ਜਿਹੜੇ ਦਿਮਾਗੀ ਇਹ ਮਾਨਸਿਕ ਰੋਗ ਕਾਮ ਕਰੋ ਲੋਭ ਮੋਹ ਹੰਕਾਰ ਚੰਬੜ ਗਏ ਨੇ, ਇਹ ਰੋਗ ਸਿਰਫ ਤੇ ਸਿਰਫ ਸਾਡੇ ਸ੍ਰੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਦੂਰ ਕਰ ਸਕਦੇ ਨੇ। ਭਾਈ ਗੁਰਦਾਸ ਜੀ ਨੇ ਇਸ ਸੰਬੰਧ ਦੇ ਵਿੱਚ ਇੱਕ ਕੁਬਿਤ ਉਚਾਰਨ ਕਰਕੇ ਸਾਨੂੰ ਬੜੇ ਪ੍ਰੇਮ ਦੇ ਨਾਲ ਤੇ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਆਦਿ ਕੇ ਬੇਆਦਿ ਕੇ ਉਪਾਦਿ ਕੇ ਤ੍ਰਦੋਗ ਹੋਤੇ, ਕਹਿੰਦੇ ਮਨੁੱਖ ਨੂੰ ਰੋਗ ਚੰਬੜੇ ਹੋਏ ਨੇ ਸਰੀਰਕ, ਮਨੁੱਖ ਨੂੰ ਰੋਗ ਚੰਬੜਿਆ ਹੋਇਆ ਆ, ਰੋਗੀ ਹੋਇਆ ਪਿਆ ਆ, ਮਨੁੱਖ ਮਾਨਸਿਕ ਤੌਰ ਤੇ ਮਨੁੱਖ ਰੋਗੀ ਪਿਆ ਹੋਇਆ ਆ, ਸਮਾਜਿਕ ਤੌਰ ਤੇ। ਕਹਿੰਦੇ ਗੁਰ ਸਿੱਖ ਸਾਧ ਗੁਰ ਵੈਦ ਪੈ ਚਲੇ ਆਏ ਉਹ ਹੈ, ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੁੰਦਾ ਆ ਨਾ, ਇਹਨਾਂ ਰੋਗਾਂ ਨੂੰ ਦੂਰ ਕਰਨ ਵਾਸਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕੇ ਬੈਠਦਾ ਹੈ ਤੇ ਗੁਰੂ ਦੇ ਕੋਲੋਂ ਇਹ ਦਵਾਈ ਨੂੰ ਪੁੱਛਦਾ ਹੈ। ਕਹਿੰਦੇ ਫਿਰ ਗੁਰੂ ਕਿਸ ਤਰ੍ਹਾਂ ਉਹਦਾ ਇਲਾਜ ਕਰਦਾ ਹੈ, ਕਿਰਪਾ ਕਟਾਸ਼ ਅੰਮ੍ਰਿਤ ਕਿਸ਼ਟਾਸ਼ ਤੇ ਜਨਮ ਮਰਨ ਰੋਗ ਮਿਟੇ। ਕਹਿੰਦੇ ਅੰਮ੍ਰਿਤ ਰੂਪੀ ਕਿਰਪਾ ਦ੍ਰਿਸ਼ਟੀ ਜਦੋਂ ਗੁਰੂ ਕਰਦਾ ਆ ਗੁਰਮੁਖ ਪਿਆਰਿਓ, ਤੇ ਜਨਮ ਮਰਨ ਦਾ ਜਿਹੜਾ ਸਭ ਤੋਂ ਵੱਡਾ ਰੋਗ ਸਾਨੂੰ ਚੰਬੜਿਆ ਹੋਇਆ ਆ, ਪਹਿਲਾਂ ਗੁਰੂ ਇਸ ਰੋਗ ਨੂੰ ਦੂਰ ਕਰਦਾ ਆ। ਫਿਰ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਗੁਰਮੁਖ ਪਿਆਰਿਓ ਕਿ ਕਈ ਇਹੋ ਜਿਹੇ ਸਪੈਸ਼ਲਿਸਟ ਜਿਹੜੇ ਨਬਜ਼ ਨੂੰ ਦੇਖ ਕੇ, ਜਿਹੜੇ ਸਾਡੇ ਚਿਹਰੇ ਨੂੰ ਦੇਖ ਕੇ ਦੱਸ ਦਿੰਦੇ ਨੇ ਕਿ ਇਹਨੂੰ ਫਲਾਣਾ ਰੋਗ ਆ, ਗੁਰੂ ਵੀ ਸਾਡੇ ਚਿਹਰੇ ਨੂੰ ਦੇਖ ਕੇ ਦੱਸ ਦਿੰਦਾ ਹੈ ਕਿ ਇਸ ਮੇਰੇ ਬੱਚੇ ਨੂੰ ਇਸ ਸਿੱਖ ਨੂੰ ਕਿਹੜਾ ਰੋਗ ਚੰਬੜਿਆ ਹੋਇਆ ਆ। ਜਦੋਂ ਪੁਸ਼ਕਰ ਵਾਲੇ ਅਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗਏ ਬਹਾਦਰ ਸ਼ਾਹ ਸਤਿਗੁਰਾਂ ਦੇ ਨਾਲ, ਕਹਿੰਦੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਭਾਈ ਜਵਾਹਰ ਸਿੰਘ ਦੀ ਲੜਕੀ ਨੌਜਵਾਨ ਬੈਠੀ ਹੋਈ ਸੀ ਤੇ ਇਹਦੀ ਨਿਗਾਹ ਮੈਲੀ ਹੋ ਗਈ ਬਹਾਦਰ ਸ਼ਾਹ ਦੀ ਉਸ ਲੜਕੀ ਵੱਲ ਦੇਖ ਕੇ। ਸਤਿਗੁਰਾਂ ਨੇ ਗੱਲੀ ਬਾਤੀ ਇਹਨੂੰ ਸਮਝਾਇਆ ਪਰ ਇਹਨੂੰ ਸਮਝ ਨਾ ਆਈ। ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਉੱਥੇ ਇੱਕ ਸਿੱਕਾ ਜਿਹੜਾ ਸੀ ਉਹ ਇੱਕ ਗੁਰਸਿੱਖ ਨੂੰ ਦਿੱਤਾ, ਜਾਂ ਸਮਝ ਲਓ ਇਹਦੇ ਕਿਸੇ ਸਿਪਾਹੀ ਨੂੰ ਦਿੱਤਾ, ਉਹਨੂੰ ਆਖਿਆ ਜਾ ਬਾਜ਼ਾਰ ਦੇ ਵਿੱਚੋਂ ਕੋਈ ਸੌਦਾ ਲੈ ਕੇ ਆ। ਕਹਿੰਦੇ ਉਹਦੇ ਉੱਤੇ ਕਲਮਾ ਵੀ ਲਿਖਿਆ ਹੋਇਆ ਸੀ ਤੇ ਉਹ ਜਿਹੜਾ ਸੀ ਨਾ ਸਿਪਾਹੀ ਵਾਪਸ ਆ ਗਿਆ, ਉਹ ਕਹਿਣ ਲੱਗਾ ਇਹ ਸਿੱਕਾ ਜਿਹੜਾ ਖੋਟਾ ਆ, ਇਹ ਅਸਲੀ ਸਿੱਕਾ ਨਹੀਂ ਆ, ਬੇਸ਼ੱਕ ਇਹਦੇ ਉੱਤੇ ਕਲਮਾ ਵੀ ਖੁਦਾਇਆ ਹੋਇਆ ਆ, ਇਹ ਚੱਲੇਗਾ ਨਹੀਂ। ਸਤਿਗੁਰਾਂ ਨੇ ਉਸ ਵੇਲੇ ਉਹਦਾ ਇਹ ਇਲਾਜ ਕੀਤਾ ਕਿ ਬੇਸ਼ੱਕ ਤੂੰ ਨਮਾਜ਼ ਪੜ੍ਹਦਾ ਆ ਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਵੀ ਬੈਠਾ ਹੋਇਆ ਆ, ਪਰ ਦਿਲ ਤੇਰਾ ਖੋਟਾ ਹੀ ਗੁਰਮੁਖ ਪਿਆਰਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰੇ ਉਹਦੀ ਕਾਮ ਵਾਸ਼ਨਾ ਨੂੰ ਮੇਟ ਕੇ ਉਸ ਵੇਲੇ ਉਹਨੂੰ ਸਿੱਧੇ ਰਸਤੇ ਪਾਇਆ। ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਉਹਦਾ ਜਿਹੜਾ ਸੀ ਨਾ ਰੋਗ ਦੂਰ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਸਾਨੂੰ ਜਨਮ ਤੇ ਮਰਨ ਦਾ ਜਿਹੜਾ ਰੋਗ ਚੰਬੜਿਆ ਹੋਇਆ ਆ ਗੁਰਮੁਖ ਪਿਆਰੇ ਉਸ ਰੋਗ ਨੂੰ ਦੂਰ ਕਰਦੇ ਨੇ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਅੰਮ੍ਰਿਤ ਕਟਾਸ਼ ਅੰਮ੍ਰਿਤ ਰੂਪੀ ਕਿਰਪਾ ਦ੍ਰਿਸ਼ਟੀ ਦੇ ਨਾਲ ਜਨਮ ਮਰਨ ਰੋਗ ਮਿਟੇ, ਜਨਮ ਤੇ ਮਰਨ ਦਾ ਰੋਗ ਮਿਟਿਆ ਆ, ਇਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਸਾਡੇ ਹਿਰਦੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਰੋਗ ਆਣ ਕੇ ਵੜ ਗਏ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਰੋਗਾਂ ਦਾ ਵੀ ਇਲਾਜ ਕਰਦੇ ਨੇ। ਤੋ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ, ਸਮਝਾਇਆ ਕਿ ਉਹ ਪਰਮਾਤਮਾ ਸਾਰਿਆਂ ਦਾ ਹੀ ਡਾਕਟਰ ਆ, ਸਾਰਿਆਂ ਇਲਾਜਾਂ ਸਾਰਿਆਂ ਰੋਗਾਂ ਨੂੰ ਠੀਕ ਕਰਨ ਵਾਲਾ ਆ, ਤੇ ਗੁਰਮੁਖ ਪਿਆਰਿਆ ਉਸ ਗੁਰੂ ਦੀ ਹਜ਼ੂਰੀ ਦੇ ਵਿੱਚ ਉਸ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਜਲ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਤੇ ਆਪਣਾ ਜਿਹੜਾ ਜੀਵਨ ਆ ਉਹਨੂੰ ਸੁਖੀ ਬਣਾਉਣਾ, ਆਪਣੇ ਰੋਗ ਸਾਰੇ ਦੂਰ ਕਰਲਾ। ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਖਸ਼ਿਸ਼ ਕੀਤੀ, ਗੁਰਮੁਖ ਪਿਆਰਿਓ ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਦੇ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਭੀਖਨ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੈਣਾਹੁ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ।
ਸੋਰਠ ਰਾਗ ਦੇ ਵਿੱਚ ਭਗਤ ਭੀਖਣ ਜੀ ਲਖਨਊ ਜ਼ਿਲ੍ਹਾ ਤੇ ਕੂਕਰੀ ਪਿੰਡ ਜਿੱਥੋਂ ਦਾ ਭਗਤ ਭੀਖਣ ਜੀ ਦਾ ਜਨਮ ਦੱਸਦੇ ਨੇ ਵਿਦਵਾਨ। ਭਗਤ ਭੀਖਣ ਜੀ ਗੁਰਮੁਖ ਪਿਆਰਿਓ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਭਗਤ ਮਾਲਾ ਦੇ ਵਿੱਚ ਦੱਸਿਆ ਹੋਇਆ ਆ ਭਗਤ ਜੀ ਦੇ ਜੀਵਨ ਬਾਰੇ ਕਿ ਪਹਿਲਾਂ ਇਹ ਮੁਸਲਮਾਨ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਬੈਰਾਗੀ ਸਾਧੂਆਂ ਦੀ ਇਹਨਾਂ ਨੇ ਸੰਗਤ ਕੀਤੀ। ਪਰ ਸ਼ਬਦ ਦੇ ਵਿੱਚ ਜੋ ਭਗਤ ਭੀਖਣ ਜੀ ਦੇ ਦੋ ਸ਼ਬਦ ਇਸੇ ਸੋਠ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਨੇ, ਇਹਨਾਂ ਤੋਂ ਸਪਸ਼ਟ ਨਹੀਂ ਹੁੰਦਾ ਕਿ ਭਗਤ ਜੀ ਦਾ ਜਨਮ ਜਿਹੜਾ ਸੀ ਕਿਸੇ ਮੁਸਲਮਾਨ ਘਰਾਣੇ ਦੇ ਵਿੱਚ ਹੋਇਆ ਹੋਵੇ, ਕਿਉਂਕਿ ਜਿੰਨੇ ਵੀ ਸ਼ਬਦ ਭਗਤ ਜੀ ਨੇ ਇਹਨਾਂ ਸ਼ਬਦਾਂ ਦੇ ਵਿੱਚ ਵਰਤੇ ਨੇ ਲਫ਼ਜ਼, ਉਹ ਸਾਰੇ ਹੀ ਤਕਰੀਬਨ ਜਿਹੜੀ ਬੋਲੀ ਹਿੰਦੁਸਤਾਨ ਦੇ ਵਿੱਚ ਆਮ ਪ੍ਰਚਲਿਤ ਸੀ ਉਹਦੇ ਨੇ। ਇਹਨਾਂ ਦੇ ਵਿੱਚੋਂ ਇੱਕ ਵੀ ਇਸਲਾਮ ਧਰਮ ਦਾ ਲਫ਼ਜ਼ ਜਿਹੜਾ ਆ ਨਹੀਂ ਮਿਲਦਾ। ਰਾਮ ਰਾਏ ਨੈਣਾ ਨੀਰ ਦੁੱਧਵਾਨੀ ਕੰਠ ਸ਼ਬਦ ਮਾਥੇ ਪੀਰ ਸਰੀਰ ਦਾ ਜ਼ਿਕਰ ਰਾਮ ਰਾਏ ਬਨਵਾਰੀ, ਇਹਨਾਂ ਲਫ਼ਜ਼ਾਂ ਦੇ ਵਿੱਚੋਂ ਇੱਕ ਵੀ ਇਸਲਾਮੀ ਸ਼ਬਦ ਜਿਹੜਾ ਆ ਉਹ ਸਾਨੂੰ ਨਹੀਂ ਮਿਲਦਾ, ਜਿਹਦੇ ਤੋਂ ਸਿੱਧ ਹੁੰਦਾ ਕਿ ਭਗਤ ਜੀ ਕੋਈ ਮੁਸਲਮਾਨ ਘਰਾਣੇ ਦੇ ਨਾਲ ਸੰਬੰਧਿਤ ਨਹੀਂ ਸਨ। ਵੈਰਾਗੀ ਸਾਧੂਆਂ ਦੇ ਨਾਲ ਉਹਨਾਂ ਦੀ ਸੰਗਤ ਦੱਸੀ ਗਈ ਆ, ਪਰ ਵੈਰਾਗੀ ਜਮਾਤ ਦਾ ਵੀ ਕੋਈ ਲਫ਼ਜ਼ ਜਿਹੜਾ ਆ ਗੁਰਮੁਖ ਪਿਆਰਿਓ ਇਹਨਾਂ ਦੋਵਾਂ ਸ਼ਬਦਾਂ ਤੋਂ ਸਪਸ਼ਟ ਨਹੀਂ ਕਰਦਾ ਕਿ ਭਗਤ ਜੀ ਵੈਰਾਗੀ ਹੋ ਗਏ ਸਨ, ਵੈਰਾਗੀ ਸਾਧੂਆਂ ਦੇ ਨਾਲ ਉਹਨਾਂ ਦਾ ਜਿਹੜਾ ਸੀ ਮੇਲ ਜੋਲ ਹੋ ਗਿਆ ਸੀ ਤੇ ਘਰ ਬਾਰ ਤਿਆਗ ਗਏ ਸਨ, ਇਹੋ ਜਿਹੀ ਵੀ ਕੋਈ ਗੱਲ ਨਹੀਂ ਆ। ਸ਼ਬਦ ਦੇ ਵਿੱਚ ਗੁਰਮੁਖ ਪਿਆਰਿਓ ਜਿਹੜੇ ਚਾਰ ਸਿਧਾਂਤ ਜਿਹੜੀਆਂ ਚਾਰ ਗੱਲਾਂ ਬ੍ਰਾਹਮਣ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਕੀਤੀਆਂ ਸਨ ਵਰਨ ਆਸ਼ਰਮ ਦੇ ਵਿੱਚ, ਇੱਕ ਕਹਿੰਦੇ ਸਨ ਗ੍ਰਿਹਸਥ ਧਰਮ, ਇੱਕ ਬਾਲ ਬ੍ਰਹਮਚਾਰੀ, ਉਸ ਤੋਂ ਬਾਅਦ ਸੰਨਿਆਸ ਤੇ ਬਾਣਪ੍ਰਸਥ, ਜਿਹਦਾ ਮਤਲਬ ਸੀ 25 ਸਾਲ ਦੀ ਉਮਰ ਤੱਕ ਮਨੁੱਖ ਜਿਹੜਾ ਆ ਉਹ ਬ੍ਰਹਮਚਾਰੀ ਰਹੇ, ਆਪਣੀ ਸਿੱਖਿਆ ਧਾਰਨ ਕਰੇ ਜਾਂ ਸਿੱਖਿਆ ਪ੍ਰਾਪਤ ਕਰੇ, ਉਸ ਤੋਂ ਬਾਅਦ 26 ਤੋਂ 50 ਸਾਲ ਦੀ ਉਮਰ ਤੱਕ ਗ੍ਰਿਹਸਥ ਧਰਮ ਨੂੰ ਧਾਰਨ ਕਰੇ, ਉਸ ਤੋਂ ਬਾਅਦ ਬਾਨਪ੍ਰਸਥ ਜੰਗਲਾਂ ਦੇ ਵਿੱਚ ਚਲੇ ਜਾਣਾ ਤੇ ਫਿਰ ਸੰਨਿਆਸ। ਗੁਰਮੁਖ ਪਿਆਰਿਓ ਸਤਿਗੁਰਾਂ ਨੇ ਜੋ ਸਿਧਾਂਤ ਦਿੱਤਾ ਉਹਦੇ ਮੁਤਾਬਕ ਸਤਿਗੁਰਾਂ ਨੇ ਆਖਿਆ ਕੋਈ ਪਤਾ ਨਹੀਂ ਆ, ہم آدمی ہاں ایک دمی مہلت مہت نہ جانا کوئی پتہ نہیں اگلا سا آنا ہے کہ نہیں آنا تے پنجی پنجاہ تے پنجہتر سو سال دی عمر وال کیڑا دیکھے گا پھر نال ہی ستگرہ نے سانو اپدیش دتا کہندے ہر جپدیاں ڈھل نہ کیجے میری جندڑی ہے مت جاپے سہ آوے کہ نہ آوے رام کہندے سانو سمرن کرن لگیا اے نہیں دیکھنا چاہیدا کہ پنجاہ سال دی عمر تو بعد جڑا ہے سمرن شروع کر دیں گے جنگلوں چ چلے جاؤں گے سنیاس دھرم نوں دھارن کر لواں گے سدگرہ نے آخیا کہ اے سارے کام گرست دھرم نوں نبھاؤندیاں کیتے جا سکتے ہیں دھرم دا پرچار بھی کیتا جا سکتا ہے سنیاسی بھی اسی دھرم گھر دے وچ رہندیاں ہوئے ہی بن سکتے ہیں سمرن بھی گھر دے وچ رہندیاں ہوئے ہی کر سکتے ہیں کوئی لوڑ نہیں ہے کہ ایوکے سمے دے وچ بھی جس طرح بزرگ کہہ دیندے نے کہ چل تیرے ہوں کھان پین دے دینے تے توں کھا پی تے بزرگ اوستھا دے وچ جا کے امرت چھک لواں گے جاں بڈھے والے جا کے سمرن کر لواں گے نام جپ لواں گے بھائی گرداس جی اس سبھان دے وچ سانو سمجھاؤندے نے گرمکھ پیاریو کہندے جیسے گھر آگ لاگے جاگے کوہ کھودو چاہے کہندے گھر نوں آگ لگ گئی آ تے جے کوئی آ کے کہ میں ہن ایسے ویلے خوہ پٹ کے تے گھر دی اگ بجھا لواں تے بھائی گرداس جی کہندے کارج نہ ہوئے سدھ روئے پچھتائیے کہندے اس ویلے کارج گرمکھ پیاریا سدھ نہیں ہو سکدا تو پچھتاوے گا کیونکہ خوہ پٹ کے پانی کدوں کڈے گا تے کدوں بجھاوے گا اے کوئی تھوڑے جے سمے دی گل نہیں ہے تیرے واسطے پھر ہور ادھارن سانو دیندے ہو کہندے جیسے سنگرام وکھے سیکھو چاہے بیر ودیا کہندا اے ادھروں گھر دے وچ لڑائی آن پوے دشمن حملہ کر دے اس ویلے کوئی منوکھ آ کے ہوں میں گتکا سیکھ لواں پہلے جا میں بندوق چلاونی سیکھ لواں جا تلوار چلاونی سیکھ لواں تے وہ کہندے انتھ ادم جات پدوی نہ پات ہے کہندے اس ویلے یہ سکھیا جیڑی ہے دھری ترائی رہ جائے گی یہ سیکھ نہیں سکے گا دشمن دا مقابلہ نہیں کر سکے گا گتکے بازی نوں نہیں سیکھ سکے گا کوئی اچی پدوی نوں پراپت نہیں کر سکے گا کہندے اسی طرح ہی بھائی گرداس جی کہندے جیسے نس سووتی سنگاتی چلے کہندے جس طرح رات نو کوئی سنگی ساتھیاں دے نالوں وچھڑ کے ایک جگہ آرام کرن لگ پے سو جاوے اودے سنگی ساتھی گاہ لنگ جان چلے جان تے او پور پے پار باندھے سویرے دن چڑھے اٹھے اپنا پار چکے جہرا وہ ساجو سمانے تے چلے کہ تو جائیے کہتا وہ کس طرح اپنے انہوں ساتھیوں کے نال رل جائے گا کس طرح اینا پینڈا طے کر لے گا جہے رات دے ہی ترے ہوئے نے انہیں رات اسی طرح ہی بتیت کر دیتی ہے تو وہ اتوں تک پہنچ نہیں سکے گا کہندے تیسے انتکال سمے کہندے اسی طرح ہی انتکال سمے نام لو لاگی چاہے کہندے کوئی نام دے نال سرت جوڑنی چاہے تے او گل دی بن نہیں سکے گی کہ ساری عمر اسی طرح ہی سو کے لنگھالے ویرتھ لنگھالے دھندیاں دے وچ لنگھالے تے انتکال سمے کہے کہ میں مایا کہندے کہ میں پرماتما دا سمرن کر لواں کہندے اس طرح گل نہیں بنے گی تیسے مایا تند بند اود بہائے ساری کہندے اس طرح ہی مایا دے دھندیاں دے وچ مایا دے بندھناں دے وچ ساری عمر کوئی بتیت کر دے تے کہہ دے بزرگی ویلے میں پرماتما دا سمرن کر لواں گا اودے نال اپنی چیت نوں جوڑ لواں گا تے سرگر سچے پاتشاہی دے اس بچنا مطابق بھائی گرداس جی کہندے گرمکھ پیاریا اے تیری گل نہیں بنے گی تیرے کو سمرن نہیں کیتا جائے گا کیونکہ بھائی بھگت بھیکھن جی سانو اج اپدیش دیں کہندے نینو نیر بہے اس ویلے کی ہوئے گا اکھاں دے وچوں پانی وگنا شروع ہو جائے گا تن کھینا شریر تیرا بالکل لسا ہو جائے گا کمزور ہو جائے گا پے کیس دودوانی تے کالے جڑے تیرے کیس نے وہ اس ویلے ایک دم چٹے ہونے شروع ہو جان گے تے چٹے ہو جاندے نے اس ویلے تو دس پرماتما دا نام کیڑے طریقے نہ جپ لوے گا جدکہ تینوں اینک تو بغیر چنگا دیکھنا بھی نہیں ہے جدکہ شریر تیرا لسا ہو گیا ہے تیرے کو اس امرت ویلے جا پہلے پیر اٹھیا بھی نہیں جانا منجے تو کیونکہ شریر کمزور ہون کر کے فرید صاحب جی سانو دس دے نے کہندے اینی نکے جنگیے تھل ڈونگر پیوم ਆਜ ਫਰੀਦੇ ਕੂਜੜਾ ਸਹਿ ਕੂਹਾਂ ਥਿਓਮ, ਕਹਿੰਦੇ ਨਾ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਜਵਾਨੀ ਵੇਲੇ ਪਤਾ ਨਹੀਂ ਕਿੰਨੇ ਕਿੰਨੇ ਕੋਹ ਪੈੜਾ ਤੈਅ ਕਰ ਲਿਆ, ਪਰ ਅੱਜ ਬਜ਼ੁਰਗ ਅਵਸਥਾ ਦੇ ਵਿੱਚ ਸਰੀਰ ਕਮਜ਼ੋਰ ਹੋਣ ਕਰਕੇ ਜਿਹੜਾ ਪੈਂਦਾ ਵਾਲੇ ਪਾਸੇ ਵੱਲ ਪਿਆ ਹੋਇਆ ਕੁੱਜਾ ਆ ਪਾਣੀ ਵਾਲਾ, ਉਹ ਵੀ 100 ਕੋਹਾਂ ਤੇ ਨਜ਼ਰ ਆ ਰਿਹਾ ਆ ਤੇ ਇਹ ਵੀ ਨਹੀਂ ਫੜਿਆ ਜਾ ਰਿਹਾ। ਤੋ ਗੁਰਮੁਖ ਪਿਆਰਿਓ, ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ, ਕਹਿੰਦੇ ਨੇ ਬਜ਼ੁਰਗੀ ਦੇ ਸਮੇਂ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਪਵੇਗਾ, ਸਰੀਰ ਤੇਰਾ ਖੀਨਾ ਕਹਿ ਦਈਏ ਲਿੱਸਾ ਕਮਜ਼ੋਰ ਹੋ ਜਾਏਗਾ, ਤੇ ਕੇਸ ਜਿਹੜੇ ਤੇਰੇ ਨੇ ਉਹ ਕਾਲਿਆਂ ਤੋਂ ਮੁੜ ਕੇ ਚਿੱਟੇ ਹੋ ਜਾਣਗੇ।
ਰੁਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪਰਾਨੀ।
ਉਸ ਵੇਲੇ ਕਹਿੰਦੇ ਜਦੋਂ ਤੇਰੀ ਬਜ਼ੁਰਗ ਅਵਸਥਾ ਹੋ ਗਈ, ਤੂੰ ਕਹਿੰਦਾ ਮੈਂ ਸਿਮਰਨ ਕਰ ਲਵਾਂਗਾ, ਜਿਸ ਤਰ੍ਹਾਂ ਕਿ ਅਯੋਕੇ ਸਮੇਂ ਦੇ ਵਿੱਚ ਕਹਿੰਦੇ 58 ਸਾਲ ਤੋਂ ਬਾਅਦ ਤੇ ਸਾਨੂੰ ਗੌਰਮੈਂਟ ਵੀ ਜਿਹੜੀ ਆ ਨਾ ਉਹ ਰਿਟਾਇਰਮੈਂਟ ਕਰ ਦਿੰਦੀ ਦੇ ਦਿੰਦੀ, ਉਹ ਕਹਿੰਦੇ ਵੀ ਜਾ ਭਾਈ ਹੁਣ ਤੇਰੇ ਕੋਲ ਕੰਮ ਨਹੀਂ ਹੋਣਾ, ਜਦੋਂ ਤੂੰ ਸਰਕਾਰ ਜੋਗਾ ਨਾ ਰਿਹੋ, ਕੰਮ ਕਾਰ ਜੋਗਾ ਨਾ ਰਿਹੋ, ਘਰਦਿਆਂ ਜੋਗਾ ਨਾ ਰਿਹੋ, ਉਸ ਵੇਲੇ ਤੂੰ ਪਰਮਾਤਮਾ ਜੋਗਾ ਵੀ ਕਿੱਥੋਂ ਰਹਿ ਜਾਏਗਾ। ਪਰ ਫਿਰ ਵੀ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਤੇ ਹੌਸਲਾ ਨਾ ਹਾਰ ਬਈ। ਬਜ਼ੁਰਗ ਅਵਸਥਾ ਦੇ ਵਿੱਚ ਹੀ ਦੇਖ ਲਵੋ, ਕਈਆਂ ਗੁਰਮੁਖ ਪਿਆਰਿਆਂ ਨੇ ਆਪਣੀ ਸੁਰਤੀ ਨੂੰ ਪਰਮਾਤਮਾ ਦੇ ਨਾਲ ਜੋੜਿਆ ਤੇ ਭਗਤ ਬਣੇ, ਤੇ ਆਪਣੇ ਜੀਵਨ ਨੂੰ ਉਹਨਾਂ ਨੇ ਗੁਰਮੁਖ ਪਿਆਰਿਓ ਸੁਧਾਰ ਲਿਆ। ਪਰ ਜਿਹੜੇ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਕੋਈ ਗੱਲ ਨਹੀਂ, ਅਜੇ ਖਾਣ ਪੀਣ ਦੇ ਦਿਨ ਆ, ਜਦੋਂ ਉਮਰ ਜਿਹੜੀ ਆ ਬਜ਼ੁਰਗੀ ਵਾਲੀ ਹੋ ਜਾਏਗੀ, ਮੰਜੀ ਤੇ ਪੈ ਜਾਵਾਂਗੇ, ਉਦੋਂ ਸਿਮਰਨ ਕਰ ਲਵਾਂਗੇ, ਤੇ ਉਸ ਵੇਲੇ ਦੇ ਨਕਸ਼ੇ ਨੂੰ ਭਗਤ ਭੀਖਣ ਜੀ ਸਾਡੇ ਸਾਹਮਣੇ ਰੱਖਦੇ ਨੇ। ਕਹਿੰਦੇ ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ, ਉਸ ਵੇਲੇ ਗਲਾ ਵੀ ਤੇਰਾ ਰੁਕ ਜਾਣਾ ਆ, ਜਦੋਂ ਮੂੰਹ ਦੇ ਵਿੱਚ ਦੰਦ ਵੀ ਨਾ ਰਹਿ, ਬੋਲਣਾ ਤੂੰ ਕੁਝ ਚਾਹੁੰਦਾ ਆ, ਮੂੰਹ ਦੇ ਵਿੱਚੋਂ ਲਫ਼ਜ਼ ਕੋਈ ਹੋਰ ਨਿਕਲਦਾ ਆ, ਜਦੋਂ ਤੂੰ ਸਹੀ ਢੰਗ ਦੇ ਨਾਲ ਬੋਲ ਵੀ ਨਾ ਸਕਿਓ, ਗਲਾ ਵੀ ਤੇਰਾ ਰੁਕ ਗਿਆ, ਸ਼ਬਦ ਨਹੀਂ ਉਚਰੇ, ਸਹੀ ਤਰੀਕੇ ਦੇ ਨਾਲ ਲਫ਼ਜ਼ ਮੂੰਹ ਦੇ ਵਿੱਚੋਂ ਕੱਢ ਨਾ ਸਕਿਓ, ਅਬ ਕਿਆ ਕਰੇ ਪੁਰਾਣੀ। ਉਸ ਵੇਲੇ ਆ ਜੀਵ, ਉਸ ਵੇਲੇ ਆ ਮਨੁੱਖ, ਤੂੰ ਕੀ ਕਰੇਗਾ, ਕਿਹੜੇ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ, ਜਾਂ ਤੈਨੂੰ ਗੁਰਮੁਖ ਪਿਆਰਿਓ ਅਵਗਤ ਰੂਹਾਂ ਦੇ ਵਿੱਚ ਜਦੋਂ ਇਹ ਦੂਸਰੀਆਂ ਜੂਨਾਂ ਦੇ ਵਿੱਚ ਜਦੋਂ ਪੈਣਾ ਪੈ ਗਿਆ, ਚਾਰ ਪਾਮ ਦੋਏ ਸਿੰਘ ਮੁਖ ਗੁੰਗ ਤਬ ਕੈਸੇ ਗੁਣ ਗਈ ਹੈ। ਕਹਿੰਦੇ ਇਹੋ ਹੀ ਹਾਲਤ ਜਿਹੜੀ ਆ ਨਾ ਸਾਡੀ ਬਜ਼ੁਰਗੀ ਵੇਲੇ ਹੋ ਜਾਂਦੀ ਆ, ਮੁਖ ਗੁੰਗ, ਮੂੰਹ ਤਕਰੀਬਨ ਗੂੰਗਾ ਹੀ ਹੋ ਜਾਂਦਾ ਆ, ਸਹੀ ਤਰੀਕੇ ਦੇ ਨਾਲ ਕਹਿਣਾ ਕੁਝ ਚਾਹੀਦਾ ਆ, ਕਹਿਣਾ ਕੁਝ ਚਾਹੁੰਦਾ ਆ, ਤੇ ਨਿਕਲ ਮੂੰਹ ਦੇ ਵਿੱਚੋਂ ਕੁਝ ਜਾਂਦਾ ਆ, ਉਸ ਵੇਲੇ ਜੀਵ ਤੂੰ ਕੀ ਕਰੇਗਾ।
ਰਾਮ ਰਾਏ ਹੋਏ ਵੈਦ ਬਨਵਾਰੀ,
ਐ ਰਾਮ ਰਾਏ, ਐ ਪਰਮਾਤਮਾ, ਜੇ ਤੂੰ ਕਿਤੇ ਡਾਕਟਰ ਬਣ ਜਾਵੇਂ, ਤੂੰ ਇਲਾਜ ਕਰਨ ਵਾਲਾ ਸਾਡਾ ਬਣ ਜਾਵੇਂ, ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਉਹ ਕਹਿੰਦੇ ਨੇ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣੇ ਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਕਹਿੰਦੇ ਗੁਰੂ ਨੇ ਮਹਾਨ ਕਿਰਪਾ ਕੀਤੀ, ਦੇਖ ਲਿਆ ਕੌਣ ਹੰਕਾਰੀ ਆ, ਦੇਖ ਲਿਆ ਸਤਿਗੁਰੂ ਨੇ ਕੌਣ ਲੋਭੀ ਆ, ਦੇਖ ਲਿਆ ਸਤਿਗੁਰੂ ਨੇ ਕਿਹਦੇ ਹਿਰਦੇ ਦੇ ਵਿੱਚ ਕ੍ਰੋਧ ਆ, ਦੇਖ ਲਿਆ ਸਤਿਗੁਰੂ ਨੇ ਕਿ ਇਹ ਆਪਣੇ ਪਰਿਵਾਰ ਦੇ ਨਾਲ ਹੀ ਜੁੜ ਕੇ ਰਹਿ ਗਿਆ ਆ, ਦੇਖ ਲਿਆ ਸਤਿਗੁਰੂ ਨੇ ਉਸ ਵੇਲੇ ਗੁਰਮੁਖ ਪਿਆਰਿਓ ਕਿ ਇਹਦੀ ਬਿਰਤੀ ਜਿਹੜੀ ਕਾਮੀ ਹੋ ਗਈ ਆ। ਕਹਿੰਦੇ ਪੰਜੇ ਰੋਗ ਅਸਾਧ ਨਿਵਾਰੇ, ਗੁਰੂ ਨੇ ਕਿਰਪਾ ਕੀਤੀ, ਉਹ ਪੰਜੇ ਹੀ ਰੋਗ ਜਿਹੜੇ ਸਾਨੂੰ ਚੰਬੜੇ ਹੋਏ ਸਨ, ਕਿਰਪਾ ਕਰਕੇ ਉਹਨਾਂ ਦਾ ਇਲਾਜ ਕਰ ਦਿੱਤਾ ਤੇ ਸਾਨੂੰ ਰਾਜੀ ਕਰ ਦਿੱਤਾ, ਕਿਉਂਕਿ ਸੰਸਾਰ ਦੀ ਹਾਲਤ ਬਾਰੇ ਸਤਿਗੁਰੂ ਜੀ ਸਾਨੂੰ ਦੱਸਦੇ ਨੇ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਕਿਉਂਕਿ ਇਹ ਜਿਹੜੇ ਰੋਗ ਨੇ ਗੁਰੂ ਦੇ ਵਿੱਚ ਨਹੀਂ ਆ ਗੁਰਮੁਖ ਪਿਆਰਿਓ, ਤੇ ਗੁਰੂ ਨੇ ਇਹਨਾਂ ਰੋਗਾਂ ਦਾ ਇਲਾਜ ਕਰਕੇ ਸਾਨੂੰ ਸਿੱਧੇ ਰਸਤੇ ਪਾਇਆ। ਤੇ ਭਗਤ ਭੀਖਣ ਜੀ ਇੱਥੇ ਸਾਨੂੰ ਦੱਸਦੇ ਨੇ, ਕਹਿੰਦੇ ਐ ਪਰਮਾਤਮਾ, ਜੇ ਤੂੰ ਕਿਤੇ ਸਾਡਾ ਇਲਾਜ ਕਰ ਦੇਵੇਂ ਤੂੰ ਸਾਡਾ ਡਾਕਟਰ ਬਣ ਜਾਵੇਂ ਤਾਂ
ਆਪਣੇ ਸੰਤ ਲਿਹੋ ਉਬਾਰੀ
ਤੇਰੇ ਜਿਹੜੇ ਸਤਸੰਗੀ ਜਨ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਤੂੰ ਉਹਨਾਂ ਨੂੰ ਬਚਾ ਲੈਣਾ ਹੈ। ਦੇਖ ਲਵੋ ਭਾਈ ਜੋਗਾ ਜੀ ਕਹਿੰਦੇ ਕਾਮ ਦਾ ਰੋਗ ਉਹਨਾਂ ਨੂੰ ਉਤਪੰਨ ਹੋ ਗਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਸ਼ਿਆਰਪੁਰ ਵੇਸ਼ਵਾ ਦੇ ਦਰਵਾਜ਼ੇ ਦੇ ਉੱਤੇ ਪਹਿਰਾ ਦੇ ਕੇ ਤੇ ਗੁਰੂ ਕੇ ਸਿੱਖ ਦੀ ਜਿਹੜੀ ਕਾਮ ਵਾਸ਼ਨਾ ਸੀ ਉਹਨੂੰ ਦੂਰ ਕੀਤਾ ਤੇ ਇਸ ਰੋਗ ਤੋਂ ਉਹਨਾਂ ਨੂੰ ਬਚਾਇਆ। ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਦੇਖ ਲਿਆ ਸਤਿਗੁਰੂ ਨੇ ਕਿ ਗੁਰੂ ਕਾ ਸਿੱਖ ਲੋਭੀ ਹੁੰਦਾ ਜਾ ਰਿਹਾ ਆ ਤੇ ਸਤਿਗੁਰਾਂ ਨੇ ਉਸ ਵੇਲੇ ਨੂੰ ਉਪਦੇਸ਼ ਦਿੱਤਾ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿ ਪਰਾਏ ਹੱਕ ਦੇ ਉੱਤੇ ਪਰਾਏ ਧਨ ਦੇ ਉੱਤੇ ਨਜ਼ਰ ਨਾ ਰੱਖ, ਆਪਣੀ ਦਸਾਨਵਾਂ ਦੀ ਕਿਰਤ ਕਮਾਈ ਕਰ। ਤੋ ਜਦੋਂ ਕਿਤੇ ਕਿਸੇ ਗੁਰਸਿੱਖ ਨੂੰ ਹੰਕਾਰ ਹੋ ਗਿਆ ਵਿਦਿਆ ਦਾ ਆਪਣੀ ਕਵਿਤਾ ਦਾ, ਕਹਿੰਦੇ ਉਸ ਵੇਲੇ ਚੰਦਨ ਕਵੀ ਜਦੋਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਹੰਕਾਰਿਆ ਹੋਇਆ ਆਇਆ ਆਪਣੀ ਕਵਿਤਾ ਨੂੰ ਲੈ ਕੇ ਭਾਈ ਧੰਨੇ ਦੇ ਕੋਲੋਂ ਅਰਥ ਕਰਵਾ ਕੇ ਗੁਰਮੁਖ ਪਿਆਰਿਓ ਉਹਦਾ ਇਹ ਹੰਕਾਰ ਦਾ ਰੋਗ ਜਿਹੜਾ ਸੀ ਦੂਰ ਕੀਤਾ। ਅੱਠਵੇਂ ਸਰੂਪ ਦੇ ਵਿੱਚ ਜਿਹੜਾ ਸੀ ਨਾ ਪੰਡਿਤ, ਉਹਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦਾ ਨਾਮ ਸੁਣ ਕੇ ਗੱਲ ਕਹਿ ਦਿੱਤੀ ਉਮਰ ਵੱਲ ਦੇਖ ਕੇ ਕਿ ਨਾਮ ਤੇ ਕ੍ਰਿਸ਼ਨ ਤੋਂ ਵੀ ਅੱਗੇ ਰੱਖ ਲਿਆ ਹਰਕ੍ਰਿਸ਼ਨ, ਹੁਣ ਪਤਾ ਨਹੀਂ ਗੀਤਾ ਦੇ ਅਰਥ ਵੀ ਕਰ ਸਕਣ ਕਿ ਨਾ ਕਰ ਸਕਣ। ਕਹਿੰਦੇ ਪੰਜੋਖਰਿਆ ਵਿਖੇ ਉੱਥੇ ਸਤਿਗੁਰਾਂ ਨੇ ਛੱਜੂ ਝੀਵਰ ਦੇ ਕੋਲੋਂ ਗੀਤਾ ਦੇ ਅਰਥ ਕਰਕੇ ਸੁਣਵਾ ਕੇ ਉਹਦਾ ਹੰਕਾਰ ਦਾ ਰੋਗ ਦੂਰ ਕੀਤਾ। ਗੁਰਮੁਖ ਪਿਆਰਿਓ ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਰੋਗਾਂ ਨੂੰ ਦੂਰ ਕਰਨ ਵਾਲੇ ਤੇ ਆਪਣੇ ਸਤਸੰਗੀ ਜਨਾਂ ਦੇ ਉੱਤੇ ਕਿਰਪਾ ਕਰਦੇ ਨੇ, ਗੁਰਸਿੱਖਾਂ ਉੱਤੇ ਕਿਰਪਾ ਕਰਦੇ ਨੇ, ਉਹਨਾਂ ਦੇ ਇਹ ਜਿਹੜੇ ਰੋਗ ਨੇ ਗੁਰਮੁਖ ਪਿਆਰੇ ਉਹਨਾਂ ਨੂੰ ਦੂਰ ਕਰ ਦਿੰਦੇ ਨੇ।
ਰਹਾਓ
ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ
ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰਿਜੇ ਮਾਹੀ।
ਭਗਤ ਭੀਖਣ ਜੀ ਦੱਸਦੇ ਨੇ ਕਹਿੰਦੇ ਕਿ ਜਿਸ ਆਪਣੀਆਂ ਇਹਨਾਂ ਇੰਦਰੀਆਂ ਦਾ ਤੂੰ ਹੰਕਾਰ ਕਰਦਾ ਆ ਗੁਰਮੁਖ ਪਿਆਰਿਆ, ਇਹ ਸਦਾ ਘਟਦੀਆਂ ਹੀ ਰਹਿੰਦੀਆਂ ਨੇ, ਇਹਨਾਂ ਦਾ ਹੰਕਾਰ ਛੱਡ ਦੇ ਤੇ ਸਿਮਰਨ ਵਾਲੇ ਪਾਸੇ ਵੱਲ ਨੂੰ ਜੁੜ ਜਾ। ਕਹਿੰਦੇ ਇਹੋ ਜਿਹੜੀਆਂ ਅੱਖਾਂ ਦੇ ਉੱਤੇ ਤੂੰ ਹੰਕਾਰ ਕਰਦਾ ਆ, ਬਜ਼ੁਰਗੀ ਵੇਲੇ ਇਹਨਾਂ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਆ। ਭਗਤ ਫਰੀਦ ਜੀ ਇਸ ਸੁਬਾਨ ਦੇ ਵਿੱਚ ਸਾਨੂੰ ਦੱਸਦੇ ਨੇ ਕਹਿੰਦੇ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਪੰਖੀ ਸੋਏ ਬਹਿਠ। ਕਹਿੰਦੇ ਇੱਕ ਦਿਨ ਕਿਸੇ ਖੋਪੜੀ ਵੱਲ ਭਗਤ ਫਰੀਦ ਜੀ ਨੇ ਦੇਖਿਆ ਤੇ ਆਪਣੀ ਅੰਤਰਆਤਮਾ ਦੇ ਨਾਲ ਉਸ ਖੋਪੜੀ ਦਾ ਨਿਰੀਖਣ ਜਦੋਂ ਕੀਤਾ, ਉਹ ਕਹਿੰਦੇ ਕਿਸੇ ਵੇਸ਼ਵਾ ਦੀ ਖੋਪੜੀ ਸੀ ਤੇ ਉਹਨੂੰ ਇਹਨਾਂ ਅੱਖਾਂ ਦੇ ਉੱਤੇ ਬੜਾ ਹੰਕਾਰ ਸੀ ਤੇ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਹਨੇ ਭਰਮਾਇਆ, ਆਪਣੇ ਮਗਰ ਲਾਇਆ। ਇਹਨਾਂ ਅੱਖਾਂ ਦੇ ਨਾਲ ਪ੍ਰੇਮ ਸੀ ਉਹਦਾ ਕਿ ਉਹਦੀ ਜਿਹੜੀ ਦਾਸੀ ਸੀ ਜਦੋਂ ਸੁਰਮਾ ਪੀ ਕੇ ਤੇ ਉਹਦੀਆਂ ਅੱਖਾਂ ਦੇ ਵਿੱਚ ਉਹ ਪਾਉਂਦੀ ਹੁੰਦੀ ਸੀ ਤੇ ਛੋਟੀ ਮੋਟੀ ਜਿਹੜੀ ਸੀ ਨਾ ਕਿਤੇ ਰੜਕ ਅੱਖਾਂ ਦੇ ਵਿੱਚ ਪੈ ਜਾਣੀ। ਉਹਨੇ ਆਪਣੀ ਉਸ ਦਾਸੀ ਨੂੰ ਬੜਾ ਮੰਦਾ ਭਲਾ ਕਿਹਾ ਤੇ ਉਹਦੇ ਕੋਲ ਰੜਕ ਝੱਲੀ ਨਾ ਜਾਇਆ ਕਰਨੀ, ਛੋਟਾ ਜਿਹਾ ਕਿਤੇ ਕਿਣਕਾ ਬਰੀਕ ਨਾ ਹੋਇਆ ਕਰਨਾ। ਤੇ ਕਹਿੰਦੇ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਇਹਨਾਂ ਅੱਖਾਂ ਨੇ ਸੰਸਾਰ ਨੂੰ ਮੋਹਿਤ ਕੀਤਾ ਸੀ, ਅੱਜ ਇਹਨਾਂ ਅੱਖਾਂ ਨੂੰ ਮੈਂ ਦੇਖ ਰਿਹਾ ਹਾਂ, ਕੱਜਲ ਰੇਖ ਨਾ ਸਹਿੰਦੇ ਆ। ਉਹਦੇ ਵਿੱਚ ਛੋਟਾ ਮੋਟਾ ਕਿਣਕਾ ਜਿਹੜਾ ਕਿਤੇ ਆ ਜਾਂਦਾ ਹੁੰਦਾ ਸੀ ਉਹ ਅੱਖਾਂ ਬਰਦਾਸ਼ਤ ਨਹੀਂ ਸਨ ਕਰਦੀਆਂ ਹੁੰਦੀਆਂ। ਸੇ ਪੰਖੇ ਸੋਏ ਬਹਿਠ, ਅੱਜ ਇਸ ਖੋਪੜੀ ਦੇ ਵਿੱਚ ਇਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਵੇਖ ਲਓ ਕਿੱਡੇ ਕਿੱਡੇ ਵੱਡੇ ਆਂਡੇ ਦਿੱਤੇ ਨੇ, ਅੱਜ ਉਹ ਨੇਤਰ ਹੀ ਨਾ ਰਹੇ। ਤੋ ਇਸ ਤਰੀਕੇ ਦੇ ਨਾਲ ਸਾਨੂੰ ਦੱਸਦੇ ਨੇ ਗੁਰਮੁਖ ਪਿਆਰਿਆ ਤੇਰੀਆਂ ਅੱਖਾਂ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ, ਇਹਨਾਂ ਨੇ ਕਮਜ਼ੋਰ ਹੋ ਜਾਣਾ ਆ, ਇਹਨਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਣਾ ਆ, ਸਰੀਰ ਤੇਰਾ ਕਮਜ਼ੋਰ ਹੋ ਜਾਣਾ ਆ, ਗਲਾ ਤੇਰਾ ਰੁਕ ਜਾਣਾ ਆ, ਇਹਦੇ ਵਿੱਚੋਂ ਚੰਗੀ ਤਰ੍ਹਾਂ ਤੇਰੇ ਕੋਲ ਬੋਲਿਆ ਨਹੀਂ ਜਾਣਾ, ਤੇ ਮਾਥੇ ਪੀਰ ਸਿਰ ਦੇ ਵਿੱਚ ਪੀੜ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਬਜ਼ੁਰਗੀ ਵੇਲੇ, ਮੱਥਾ ਹਰ ਵੇਲੇ ਪੀੜ, ਸਿਰ ਹਰ ਵੇਲੇ ਪੀੜ ਕਰਦਾ ਹੀ ਰਹਿੰਦਾ ਆ। ਸਰੀਰ ਜਲਣ ਹੈ ਕਹਿੰਦੇ, ਸਰੀਰ ਦੇ ਵਿੱਚ ਸੜਨਤਾ ਜਿਹੜੀ ਆ ਉਹ ਪੈਦਾ ਹੋ ਜਾਣੀ ਆ। ਤੇ ਫਿਰ ਕੜਕ ਕਲੇਜੇ ਮਾਹੀ, ਦਿਲ ਦੇ ਰੋਗ ਜਿਹੜੇ ਤੈਨੂੰ ਸ਼ੁਰੂ ਹੋ ਜਾਣੇ ਨੇ, ਹਰ ਵੇਲੇ ਤੇਰੇ ਹਿਰਦੇ ਦੇ ਵਿੱਚ ਪੀੜ ਜਿਹੜੀ ਹੁੰਦੀ ਰਹਿਣੀ ਆ, ਉਸ ਵੇਲੇ ਤੂੰ ਇਸ ਪਰਮਾਤਮਾ ਦਾ ਸਿਮਰਨ ਦੱਸ ਕਿਹੜੇ ਤਰੀਕੇ ਦੇ ਨਾਲ ਕਰ ਲਵੇਂਗਾ, ਜਦੋਂ ਤੈਨੂੰ ਸਿਰ ਪੀੜ ਹੁੰਦੀ ਰਹੀ ਤੂੰ ਇਸ ਕਰਕੇ ਤੜਫਦੇ ਰਿਹਾ ਕਰਨਾ ਆ। ਜਦੋਂ ਤੈਨੂੰ ਤੇਰੇ ਸਰੀਰ ਦੇ ਵਿੱਚ ਜਲਣ ਤਾਂ ਸੜਨ ਤਾਂ ਸ਼ੁਰੂ ਹੋ ਗਈ, ਤੂੰ ਇਧਰ ਨਾਲ ਜੁੜਿਆ ਰਿਹਾ ਕਰੇਗਾ। ਜਦੋਂ ਫਿਰ ਤੇਰੇ ਹਿਰਦੇ ਦੇ ਵਿੱਚੋਂ ਪੱਕੇ ਤੌਰ ਤੇ ਕਲੇਜੇ ਦੇ ਵਿੱਚੋਂ ਪੀੜ ਨਿਕਲਣੀ ਸ਼ੁਰੂ ਹੋ ਗਈ, ਤੂੰ ਇਹਦੀ ਪੀੜ ਨੂੰ ਬਰਦਾਸ਼ਤ ਨਹੀਂ ਕਰੇਗਾ, ਉਸ ਵੇਲੇ ਤੇਰੇ ਕੋਲ ਸਿਮਰਨ ਕਿੱਥੇ ਕੀਤਾ ਜਾਏਗਾ। ਪਰ ਇੱਕ ਗੱਲ ਹੋਰ ਵੀ ਆ ਗੁਰਮੁਖ ਪਿਆਰਿਓ, ਜਿਹੜੇ ਇਸ ਅਵਸਥਾ ਤੋਂ ਪਹਿਲਾਂ ਹੀ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਤੇ ਗੁਰਮੁਖ ਪਿਆਰਿਓ, ਉਹਨਾਂ ਦੇ ਉੱਤੇ ਇਹ ਅਵਸਥਾ ਵੀ ਨਹੀਂ ਜੇ ਆਉਂਦੀ, ਜਿਹੜੇ ਕਿ ਇਹ ਭਾਈ ਭਗਤ ਭੀਖਣ ਜੀ ਨੇ ਨੁਕਤੇ ਉਠਾਏ ਨੇ ਸ਼ਬਦ ਦੇ ਵਿੱਚ। ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹਨਾਂ ਨੁਕਤਿਆਂ ਦੇ ਸੰਬੰਧ ਦੇ ਵਿੱਚ ਸਾਨੂੰ ਦੱਸਦੇ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਹੜੇ ਬਜ਼ੁਰਗ ਨੇ ਸਿਮਰਨ ਸ਼ੁਰੂ ਤੋਂ ਪਰਮਾਤਮਾ ਦਾ ਕਰਦੇ ਆ ਰਹੇ ਨੇ, ਉਹਨਾਂ ਨੂੰ ਇਹ ਜਿਹੜੀਆਂ ਪੀੜਾਂ ਨੇ, ਇਹ ਜਿਹੜੇ ਰੋਗ ਨੇ, ਉਹ ਸਤਾਉਂਦੇ ਵੀ ਨਹੀਂ ਗੇ। ਤੁਸੀਂ ਝਾਤੀ ਮਾਰੋ ਬਾਬਾ ਦੀਪ ਸਿੰਘ ਦੇ ਜੀਵਨ ਵੱਲ। 80 ਸਾਲ ਦੀ ਬਿਰਧ ਅਵਸਥਾ ਦੇ ਵਿੱਚ ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਬਾਬਾ ਦੀਪ ਸਿੰਘ ਨੇ ਆਪਣੇ ਚਿਹਰੇ ਦੇ ਉੱਤੇ ਐਨਕਾਂ ਲਗਾ ਲਈਆਂ ਸਨ। ਉਹਨਾਂ ਦੀ ਨਜ਼ਰ ਵੀ ਪੂਰੀ ਤੇਜ਼ ਸੀ, ਤਿੱਖੇ ਸੀ। ਉਸ ਬਜ਼ੁਰਗ ਅਵਸਥਾ ਦੇ ਵਿੱਚ ਜਦੋਂ ਕਿ ਲੋਕਾਂ ਦੇ ਬਜ਼ੁਰਗਾਂ ਵੱਲ ਅਸੀਂ ਝਾਤੀ ਮਾਰਦੇ ਹਾਂ, ਆਪਣੇ ਬਜ਼ੁਰਗਾਂ ਵੱਲ ਝਾਤੀ ਮਾਰਦੇ, ਕੋਈ ਮੂੰਹ ਦੇ ਵਿੱਚ ਦੰਦ ਨਹੀਂ ਰਹਿ ਜਾਂਦਾ, ਸਹੀ ਤਰੀਕੇ ਦੇ ਨਾਲ ਬੋਲਿਆ ਨਹੀਂ ਜਾਂਦਾ, ਕਹਿੰਦੇ ਉਸ ਵੇਲੇ ਬਾਬਾ ਦੀਪ ਸਿੰਘ ਨੇ 18 ਸੇਰ ਦਾ ਖੰਡਾ ਜਿਹੜਾ ਸੀ ਇਤਿਹਾਸਕਾਰ ਦੱਸਦੇ ਨੇ ਦੁਸ਼ਮਣਾਂ ਦੇ ਵਿਰੁੱਧ ਕਿਵੇਂ ਇੱਥੇ ਘੁਮਾਇਆ ਤੇ ਕਿਵੇਂ ਹਰਿਮੰਦਰ ਸਾਹਿਬ ਦੀ ਬੇਦਬੀ ਦਾ ਬਦਲਾ ਲਿਆ। ਗੁਰਮੁਖ ਪਿਆਰਿਓ, ਨਾ ਉਹਨਾਂ ਦਾ ਕੋਈ ਗਲਾ ਰੁਕਿਆ ਹੋਇਆ ਸੀ, ਨਾ ਉਸ ਵੇਲੇ ਬਾਬਾ ਦੀਪ ਸਿੰਘ ਦੇ ਹਿਰਦੇ ਦੇ ਵਿੱਚ ਕਿਸੇ ਪੀੜ ਦਾ ਕੋਈ ਦਰਦ ਸੀ, ਨਾ ਉਹਨਾਂ ਦੇ ਸਿਰ ਪੀੜ ਦੀ ਕੋਈ ਗੱਲ ਮਿਲਦੀ ਇਤਿਹਾਸ ਦੇ ਵਿੱਚੋਂ। ਬਿਲਕੁਲ ਨੌਜਵਾਨਾਂ ਵਾਂਗੂ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਤੇ ਇਸ ਤੋਂ ਇਲਾਵਾ ਤੁਸੀਂ ਦੇਖੋ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਜ਼ੁਰਗ ਅਵਸਥਾ ਦੇ ਵਿੱਚ ਨਾ ਉਹਨਾਂ ਦੇ ਗਲੇ ਨੂੰ ਕੋਈ ਫਰਕ ਪਿਆ ਗੁਰਮੁਖ ਪਿਆਰਿਓ, ਨਾ ਉਹਨਾਂ ਦੀਆਂ ਕੋਈ ਅੱਖਾਂ ਦੀ ਨਜ਼ਰ ਦੇ ਵਿੱਚ ਫਰਕ ਪਿਆ, ਇਤਿਹਾਸ ਦੇ ਵਿੱਚ ਕਿਤੇ ਐਸਾ ਨਹੀਂ ਮਿਲਦਾ। 72 ਕੁ ਸਾਲ ਦੀ ਉਮਰ ਦੇ ਵਿੱਚ ਲਗਭਗ ਗੁਰਮੁਖ ਪਿਆਰਿਓ ਬਿਆਸ ਦਰਿਆ ਤੋਂ ਜਲ ਲੈ ਕੇ ਆਉਣਾ ਸਵੇਰ ਦੇ ਸਮੇਂ ਪਹਿਲੇ ਪਹਿਰ, ਕਿਹੜੇ ਤਰੀਕੇ ਦੇ ਨਾਲ ਲੈ ਕੇ ਆਉਂਦੇ ਸਨ, ਜਦਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਨੇ ਉਹ ਕਮਰਿਆਂ ਦੇ ਵਿੱਚੋਂ, ਬਿਸਤਰਿਆਂ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਦੇ। ਇਹਦਾ ਕਾਰਨ ਕੀ ਸੀ? ਦਾ ਕਾਰਨ ਇੱਕੋ ਸੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਿਰਦੇ ਦੇ ਵਿੱਚ ਵੀ ਪਰਮਾਤਮਾ ਦਾ ਵਾਸਾ। ਬਾਬਾ ਦੀਪ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ, ਉਹ ਵੀ ਪਰਮਾਤਮਾ ਦਾ, ਉਹਨਾਂ ਦੇ ਵੀ ਹਿਰਦੇ ਦੇ ਵਿੱਚ ਵਾਸਾ, ਉਹ ਵੀ ਸਿਮਰਨ ਦੇ ਨਾਲ ਜੁੜੇ ਹੋਏ ਸਨ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵੱਲ ਝਾਤੀ ਮਾਰ ਕੇ ਦੇਖੋ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਇਹਨਾਂ ਦੀ ਬਜ਼ੁਰਗ ਅਵਸਥਾ ਸੀ ਜਦੋਂ ਇਹਨਾਂ ਨੇ ਇਸ ਅੰਮ੍ਰਿਤਸਰ ਦੇ ਜੰਗ ਦੇ ਵਿੱਚ, ਤੇ ਜਦੋਂ ਉਹਨਾਂ ਨੇ ਸ੍ਰੀ ਹਰਗੋਬਿੰਦਪੁਰ ਦੇ ਜੰਗ ਦੇ ਵਿੱਚ ਹਿੱਸਾ ਪਾਇਆ। ਗੁਰਮੁਖ ਪਿਆਰਿਓ, ਬਾਬਾ ਵਿਧੀ ਚੰਦ ਜੀ ਉਮਰ ਵੀ ਬਹੁਤ ਜ਼ਿਆਦਾ ਸੀ ਗੁਰਮੁਖ ਪਿਆਰਿਓ ਜਦੋਂ ਉਹਨਾਂ ਨੇ ਇਹ ਜੰਗ ਕੀਤੇ। ਤੇ ਇਹਨਾਂ ਬਜ਼ੁਰਗਾਂ ਵੱਲ ਦੇਖ ਕੇ ਅਸੀਂ ਆਪਣੇ ਬਜ਼ੁਰਗਾਂ ਵੱਲ ਝਾਤੀ ਮਾਰੀਏ ਕਿ ਜੇ ਸਾਡੇ ਬਜ਼ੁਰਗ ਸਿਮਰਨ ਭਜਨ ਬੰਦਗੀ ਦੇ ਨਾਲ ਜੁੜ ਜਾਣ, ਤੇ ਜਿਹੜੇ ਜੁੜੇ ਹੋਏ ਨੇ, ਜਿਹੜੇ ਮਿਹਨਤੀ ਨੇ, ਮੁਸ਼ਕਤੀ ਨੇ, ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਨਾ ਤੇ ਕਦੀ ਐਨਕ ਲੱਗੀ ਵੇਖੀ ਆ, ਤੇ ਨਾ ਉਹਨਾਂ ਨੂੰ ਕੋਈ ਇਹੋ ਜਿਹਾ ਦਰਦ ਹੀ ਸਤਾਉਂਦਾ ਆ। ਤੇ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਨੂੰ ਇਹ ਸਮਝਾਇਆ ਆ ਕਿ ਜਿਹੜੇ ਪਰਮਾਤਮਾ ਨਾਲੋਂ ਟੁੱਟ ਗਏ ਨੇ ਤੇ ਇਹ ਗੱਲ ਕਹਿੰਦੇ ਨੇ ਚੱਲ ਬਜ਼ੁਰਗ ਅਵਸਥਾ ਦੇ ਵਿੱਚ ਜਾ ਕੇ ਸਿਮਰਨ ਕਰ ਲਵਾਂਗੇ, ਉਹਨਾਂ ਦੀ ਹਾਲਤ ਦੇਖ ਲਵੋ ਜਿਹੜੇ ਸ਼ੁਰੂ ਤੋਂ ਹੀ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਸਿਮਰਨ ਭਜਨ ਬੰਦਗੀ ਕਰਦੇ ਨੇ, ਉਹਨਾਂ ਦੀ ਬਜ਼ੁਰਗੀ ਵੇਖ ਲਵੋ, ਉਹ ਅਜੇ ਵੀ ਨੌਜਵਾਨਾਂ ਨਾਲੋਂ ਜ਼ਿਆਦਾ ਕੰਮ ਕਰਦੇ ਨੇ। ਤਾਂ ਕਹਿੰਦੇ ਨੇ ਮਾਥੇ ਪੀੜ, ਮੱਥੇ ਦੇ ਵਿੱਚੋਂ ਸਿਰ ਪੀੜ, ਤੇ ਉਸ ਵੇਲੇ ਸਰੀਰ ਜਲਨ ਸਰੀਰ ਦੇ ਵਿੱਚ ਸੜਨਤਾ ਤੇ ਕਰਕ ਕਲੇਜੇ ਮਾਹੇ ਹਿਰਦੇ ਦੇ ਵਿੱਚ ਪੀੜ ਜਿਹੜੀ ਹੈ ਨਾ ਕਲੇਜੇ ਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ।
ਐਸੀ ਵੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ।
ਬੁਢੇਪੇ ਦੇ ਵਿੱਚ ਗੁਰਮੁਖ ਪਿਆਰਿਓ ਜਿਹੜੀਆਂ ਪੀੜਾਂ ਜਾਂ ਜਿਹੜੇ ਦਰਦ ਜਿਹੜੇ ਰੋਗ ਉੱਠਦੇ ਨੇ ਇਹ ਬਜ਼ੁਰਗ ਹੀ ਦੱਸ ਸਕਦੇ ਨੇ, ਕਿਉਂਕਿ ਉਹ ਹੰਡਾਰੇ ਨੇ ਇਹਨਾਂ ਸੰਤਾਪਾਂ ਨੂੰ ਇਹਨਾਂ ਰੋਗਾਂ ਨੂੰ। ਤੇ ਭਗਤ ਭੀਖਣ ਜੀ ਸਾਨੂੰ ਸਮਝਾਉਂਦੇ ਨੇ ਐਸੀ ਵੇਦਨ, ਵੇਦਨ ਹੁੰਦੀ ਪੀੜ, ਇਹੋ ਜਿਹੇ ਰੋਗ ਜਿਹੜੇ ਨੇ, ਇਹੋ ਜਿਹੀਆਂ ਪੀੜਾਂ ਜਿਹੜੀਆਂ ਨੇ ਸਰੀਰ ਦੇ ਵਿੱਚ ਉੱਠ ਖਲੋਂਦੀਆਂ ਨੇ। ਆਮ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਜਾਂਦਾ ਕਿ ਹੁਣ ਗੋਡੇ ਜਵਾਬ ਦੇ ਗਏ, ਗੋਡਿਆਂ ਦੇ ਵਿੱਚੋਂ ਟੈਸਟ ਵੀ ਕਰਵਾ ਲਿਆ ਆ, ਸਭ ਕੁਝ ਕਰਵਾ ਲਿਆ ਆ, ਇਹ ਗੋਡਿਆਂ ਦੀ ਪੀੜ ਨਹੀਂ ਜਾਂਦੀ। ਕਈ ਬਜ਼ੁਰਗ ਐਸੇ ਕਹਿੰਦੇ ਨੇ ਕਿ ਲੱਕ ਪੀੜ ਜਿਹੜਾ ਹੈ ਨਾ ਲਗਾਤਾਰ ਹੀ ਹੁੰਦਾ ਰਹਿੰਦਾ ਆ, ਇਹ ਲੱਕ ਦੀ ਪੀੜ ਨਹੀਂ ਜਾਂਦੀ। ਇਸ ਤਰੀਕੇ ਦੇ ਨਾਲ ਸਾਨੂੰ ਭਗਤ ਭੀਖਣ ਜੀ ਦੱਸਦੇ ਨੇ ਇਹੋ ਜਿਹੀਆਂ ਪੀੜਾਂ ਜਿਹੜੀਆਂ ਨੇ ਸਰੀਰ ਦੇ ਵਿੱਚੋਂ ਬਜ਼ੁਰਗੀ ਦੇ ਵਿੱਚ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਨਾਂ ਦੇ ਬੜੇ ਬੜੇ ਇਲਾਜ ਕਰਵਾ ਲੈਣੇ, ਅਸੀਂ ਟੈਸਟ ਕਰਵਾਉਂਦੇ ਹਾਂ, ਅਲਟਰਾਸਾਊਂਡ ਕਰਵਾਉਂਦੇ ਹਾਂ, ਉਹਦੇ ਐਕਸਰੇ ਕਰਵਾਉਂਦੇ ਹਾਂ, ਦਵਾਈਆਂ ਵੀ ਬੜੀਆਂ ਖਾਂਦੇ, ਪਰ ਉਹ ਜਿਹੜਾ ਰੋਗ ਆ ਨਾ ਜਿਹੜੇ ਉਤਪੰਨ ਹੋ ਗਏ ਨੇ ਬੁਢਾਪੇ ਦੇ ਵਿੱਚ, ਇਹਨਾਂ ਦਾ ਇਲਾਜ ਜਿਹੜਾ ਆ ਕੋਈ ਨਹੀਂ ਕਰ ਸਕਦਾ, ਵਾਕਾ ਔਖਦ ਨਾ। ਹੁਣ ਕੀ ਖਾਈਏ ਉਹਦੇ ਵਾਸਤੇ, ਕੀ ਕਰੀਏ ਉਹਦੇ ਵਾਸਤੇ? ਇਸ ਕਰਕੇ ਭਗਤ ਭੀਖਣ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਇਹ ਸੰਸਾਰ ਤਰਨ ਵਾਸਤੇ ਗੁਰਮੁਖ ਪਿਆਰਿਆ ਜਵਾਨੀ ਦੇ ਵਿੱਚ ਹੀ ਹਮਲਾ ਮਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਸੀ ਕਿ ਤੁਹਾਨੂੰ ਕਿੱਥੋਂ ਤੱਕ ਜ਼ਿੰਦਗੀ ਦੀ ਆਸ ਹੈ? ਕਹਿੰਦੇ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਆ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕ ਰਹੇ ਆ, ਪਤਾ ਨਹੀਂ ਸਵੇਰ ਦਾ ਪ੍ਰਸ਼ਾਦਾ ਛਕਣਾ ਆ ਕਿ ਨਹੀਂ ਛਕਣਾ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਉਪਦੇਸ਼ ਦਿੱਤਾ ਸੀ, ਸਵੇਰ ਦੀ ਤੇ ਬੜੀ ਦੂਰ ਦੀ ਗੱਲ ਆ। ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੁਹਲਤ ਮੁਹਤ ਨਾ ਜਾਣਾ, ਕਹਿੰਦੇ ਇੱਕ ਸਵਾਸ ਦਾ ਹੀ ਨਹੀਂ ਪਤਾ ਅਗਲਾ ਸਾਹ ਆਉਣਾ ਆ ਕਿ ਨਹੀਂ ਆਉਣਾ। ਇਸ ਕਰਕੇ ਸਾਨੂੰ ਬਜ਼ੁਰਗ ਅਵਸਥਾ ਵਾਲੇ ਪਾਸੇ ਵੱਲ ਜਾਣ ਦੀ ਕੋਈ ਲੋੜ ਨਹੀਂ ਆ ਗੁਰਮੁਖ ਪਿਆਰਿਓ, ਸਾਨੂੰ ਐਸੇ ਹੀ ਉਮਰ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਆ ਉਸ ਪਰਮਾਤਮਾ ਦੀ ਸਿਫਤ ਸਲਾਹ ਦਾਦਾ ਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਨਾ ਚਾਹੀਦਾ ਹੈ।
ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ।
ਸਤਿਗੁਰ ਸੱਚੇ ਪਾਤਸ਼ਾਹ ਜੀ ਸਰਬ ਸਾਂਝਾ ਜਿਹੜਾ ਹੈ ਨਾ ਇਲਾਜ ਦੱਸਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਲਾਜ ਮਨੁੱਖ ਤੇਰਾ ਹੋ ਸਕਦਾ ਆ। ਹਰ ਕਾ ਨਾਮ ਪਰਮਾਤਮਾ ਦਾ ਜਿਹੜਾ ਨਾਮ ਆ ਅੰਮ੍ਰਿਤ ਜਲ, ਉਹ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਜਲ ਆ ਨਾ, ਇਹਨੂੰ ਮ੍ਰਿਤੂ ਨਹੀਂ ਆਉਂਦੀ, ਇਹ ਮੈਲਾ ਨਹੀਂ ਹੁੰਦਾ, ਇਹ ਗੰਦਾ ਨਹੀਂ ਹੁੰਦਾ, ਇਹ ਸਾਫ ਆ। ਇਹ ਜੇ ਕਿਤੇ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਹਿਰਦੇ ਦੇ ਵਿੱਚ ਤੂੰ ਵਸਾ ਲਵੇਂ, ਇਹ ਸੱਚਾ ਇਲਾਜ ਹੀ, ਇਸ ਇਲਾਜ ਦੇ ਨਾਲ, ਇਸ ਦਵਾਈ ਦੇ ਨਾਲ ਤੇਰੇ ਸਾਰੇ ਹੀ ਰੋਗ ਜਿਹੜੇ ਨੇ ਦੂਰ ਹੋ ਜਾਣਗੇ। ਜਿਸ ਤਰ੍ਹਾਂ ਕਿ ਅਸੀਂ ਪ੍ਰਤੱਖ ਦੇਖਿਆ ਆ ਬਜ਼ੁਰਗਾਂ ਦਾ ਜੀਵਨ, ਹੁਣੇ ਹੀ ਵਿਚਾਰ ਕੀਤੀ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਸਿਮਰਨ ਸੀ, ਨਾਮ ਸੀ, ਉਹਨਾਂ ਨੇ ਨਾਮ ਰੂਪੀ ਜਲ ਨੂੰ ਗ੍ਰਹਿਣ ਕੀਤਾ ਤੇ ਗੁਰਮੁਖ ਪਿਆਰਿਓ ਉਹਨਾਂ ਦੇ ਸਾਰੇ ਰੋਗ ਦੂਰ ਹੋ ਗਏ। ਪਰ ਅਸੀਂ ਇਸ ਨਾਮ ਰੂਪੀ ਜਲ ਦੇ ਉੱਤੋਂ ਭਰਮ ਭੁਲੇਖੇ ਖਾ ਕੇ ਪਤਾ ਕੀ ਕਰਦੇ ਹਾਂ, ਪਿੱਛੇ ਜੇ ਮਾਲਵੇ ਦੇ ਵਿੱਚ ਕਿਸੇ ਨੇ ਕਹਿ ਦਿੱਤਾ ਕਿ ਇਹੋ ਜਿਹਾ ਸਰੋਵਰ ਪ੍ਰਗਟ ਹੋਇਆ ਆ, ਉਹਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ ਉਹਦੇ ਸਾਰੇ ਹੀ ਰੋਗ ਜਿਹੜੇ ਨੇ ਦੂਰ ਹੋ ਜਾਣਗੇ, ਤੇ 50-50 ਰੁਪਈਏ ਉਹਨਾਂ ਨੇ ਟਿਕਟ ਵੀ ਲਗਾ ਦਿੱਤੀ ਉਹ ਸਰੋਵਰ ਦੇ ਵਿੱਚ। ਉਹ ਸਰੋਵਰ ਦੇ ਪਾਣੀ ਦੇ ਨਾਲ ਕਿਸੇ ਦੇ ਰੋਗ ਦੂਰ ਨਾ ਹੋਏ, ਇੱਧਰ ਹਿਮਾਚਲ ਦੇ ਵਿੱਚ ਕਿਸੇ ਪਹਾੜੀ ਦੇ ਵਿੱਚੋਂ ਗਰਮ ਝਰਨਾ ਕੋਈ ਫੁੱਟਿਆ, ਉਹਨਾਂ ਨੇ ਕਹਿ ਦਿੱਤਾ ਇਹ ਪਾਣੀ ਪੀਣ ਦੇ ਨਾਲ ਨਾ ਸਾਰੇ ਰੋਗ ਦੂਰ ਹੋ ਜਾਂਦੇ ਨੇ। ਸਾਡੇ ਪਿੰਡ ਦੇ ਵਿੱਚੋਂ ਇੱਕ ਗੁਰਮੁਖ ਪਿਆਰਾ ਡਰੰਮ ਭਰ ਕੇ ਉੱਥੋਂ ਲੈ ਆਇਆ ਤੇ ਕੈਨੀਆਂ ਫੜ ਕੇ ਉਹਨੂੰ ਤੁਰ ਪਏ, ਉਸ ਜਲ ਦੇ ਨਾਲ ਵੀ ਰੋਗ ਦੂਰ ਨਾ ਹੋਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਲ ਦੇ ਨਾਲ ਰੋਗ ਤੇ ਦੂਰ ਜ਼ਰੂਰ ਹੁੰਦੇ ਨੇ, ਪਰ ਜਲ ਕਿਹੜਾ ਆ? ਪਰਮਾਤਮਾ ਦਾ ਨਾਮ। ਹੁਣ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰਮੁਖ ਪਿਆਰਿਓ, ਇਸ ਬਾਣੀ ਦੇ ਵਿੱਚ ਕਿਤੇ ਵੀ ਪਾਣੀ ਦੇ ਨਾਲ ਰੋਗ ਦੂਰ ਹੁੰਦੇ ਨਹੀਂ ਜੇ ਦਰਸਾਏ ਕਿਸੇ ਪ੍ਰਕਾਰ ਦੇ ਪਾਣੀ ਦੇ ਨਾਲ। ਪਰ ਹਾਂ, ਇਸ ਬਾਣੀ ਦੇ ਵਿੱਚ ਬਾਣੀ ਦੇ ਨਾਲ ਰੋਗ ਦੂਰ ਹੁੰਦੇ ਜਗ੍ਹਾ ਜਗ੍ਹਾ ਸਤਿਗੁਰਾਂ ਨੇ ਸਾਨੂੰ ਦੱਸਿਆ ਆ ਕਿ ਬਾਣੀ ਦੇ ਨਾਲ ਰੋਗ ਤੇ ਦੂਰ ਹੋ ਸਕਦੇ, ਕਿਸੇ ਪਾਣੀ ਦੇ ਨਾਲ ਰੋਗ ਦੂਰ ਨਹੀਂ ਹੋ ਸਕਦੇ, ਭਾਵੇਂ ਉਹ ਕਿਤਿਓਂ ਵੀ ਲੈ ਆਓ। ਜਗ੍ਹਾ ਜਗ੍ਹਾ ਤੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਹੈ, ਕਹਿੰਦੇ ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ ਹੈ ਪਰਮਾਤਮਾ, ਤੇਰਾ ਨਾਮ ਹੀ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਜਦ ਕਿ ਕੋਈ ਪਾਣੀ ਨਹੀਂ। ਸਤਿਗੁਰਾਂ ਨੇ ਕਹਿ ਦਿੱਤਾ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਹੀ ਰੋਗਾਂ ਦਾ ਦਾਰੂ ਜਿਹੜਾ ਹੈ ਉਹ ਪਰਮਾਤਮਾ ਤੇਰਾ ਨਾਂ ਆ, ਕੋਈ ਪਾਣੀ ਨਹੀਂ। ਜਗ੍ਹਾ ਜਗ੍ਹਾ ਤੇ ਆਇਓ ਸ਼ਰਨ ਦੀਨ ਦੁੱਖ ਭੰਜਣ, ਚਿਤਵੋ ਤੁਮਰੀ ਔਰ ਅਪ ਹੈ ਪ੍ਰਦਾਨ, ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ। ਐ ਪਰਮਾਤਮਾ ਤੇਰਾ ਨਾਮ ਹੀ ਜਿਹੜਾ ਆ, ਤੇਰੀ ਸ਼ਰਨ ਜਿਹੜੀ ਆ, ਇਹ ਰੋਗਾਂ ਨੂੰ ਦੂਰ ਕਰਨ ਵਾਲੀ ਆ, ਜਦ ਕਿ ਕੋਈ ਪਾਣੀ ਨਹੀਂ। ਜਗ੍ਹਾ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਸਾਨੂੰ ਬਹੁਤ ਉਪਦੇਸ਼ ਦਿੱਤੇ ਨੇ ਕਿ ਪਾਣੀ ਦੇ ਨਾਲ ਨਾ ਜੁੜੋ। ਅਸੀਂ ਕੀ ਕਰਦੇ ਹਾਂ, ਗੁਰਮੁਖ ਪਿਆਰਿਓ ਚਰਨ ਗੰਗਾ, ਜਿੱਥੇ ਅਸੀਂ ਪੈਰ ਆਪਣੇ ਸਾਫ਼ ਕਰਕੇ ਗੁਰੂ ਘਰ ਦੇ ਅੰਦਰ ਜਾਂਦੇ ਹਾਂ, ਉਸ ਪਾਣੀ ਦੀਆਂ ਬੋਤਲਾਂ ਭਰ ਭਰ ਕੇ ਘਰ ਨੂੰ ਲੈ ਜਾਂਦੇ ਹਾਂ ਤੇ ਉਹਨੂੰ ਨਾਂ ਦੇ ਦਿੰਦੇ ਹਾਂ ਇਹ ਅੰਮ੍ਰਿਤ ਆ। ਉਸ ਪਾਣੀ ਦੇ ਨਾਲ ਕਦੀ ਕਿਸੇ ਦੇ ਰੋਗ ਦੂਰ ਨਹੀਂ ਹੋ ਸਕਦੇ। ਗੁਰੂ ਸਾਹਿਬ ਜੀ ਇਹ ਗੱਲ ਕਹਿ ਰਹੇ ਜੇ, ਇਹ ਮੇਰੇ ਆਪਣੇ ਖਿਆਲ ਨਹੀਂ ਆ, ਮੇਰੇ ਆਪਣੇ ਬਚਨ ਨਹੀਂ ਆ, ਇਹ ਗੁਰੂ ਦੇ ਬਚਨ ਆ। ਫਿਰ ਹੋਰ ਦੇਖੋ, ਇੱਕ ਦੇਖਾ ਦੇਖੀ ਅਸੀਂ ਕੀ ਕਰਦੇ, ਉਸ ਚਰਨ ਗੰਗਾ ਦੇ ਵਿੱਚ ਉਹ ਚੂਲਾ ਲੈਂਦੇ ਆ ਤੇ ਅੱਧਾ ਕੁ ਮੂੰਹ ਦੇ ਵਿੱਚ ਪਾ ਕੇ ਤੇ ਅੱਧਾ ਕੁ ਸਿਰ ਦੇ ਉੱਤੋਂ ਦੀ ਪਛਾਹ ਸੁੱਟ ਦਿੰਦੇ। ਅੱਜ ਤੱਕ ਮੈਂ ਬੜੇ ਗੁਰਮੁਖ ਪਿਆਰਿਆਂ ਨੂੰ ਪੁੱਛਿਆ, ਉਹ ਪਛਾਹ ਨੂੰ ਸੁੱਟਣ ਦਾ ਮਤਲਬ ਨਹੀਂ ਮੈਨੂੰ ਦੱਸ ਸਕੇ। ਕਹਿੰਦੇ ਆ ਮੇਰੇ ਤੋਂ ਅਗਲੇ ਨੇ ਵੀ ਕੀਤਾ ਆ ਤੇ ਸ਼ੁਰੂ ਤੋਂ ਕਰਦੇ ਆ ਰਹੇ ਆ, ਮਗਰ ਕਈ ਵਾਰ ਕਿਸੇ ਗੁਰਮੁਖ ਪਿਆਰੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾ ਕੇ ਖੰਡ ਪਾਠ ਸਾਹਿਬ ਦੀ ਡਿਊਟੀ ਤੇ ਬੈਠਣਾ ਹੁੰਦਾ ਆ, ਦਰਬਾਰ ਸਾਹਿਬ ਜਾ ਕੇ ਕਿਸੇ ਨੇ ਕੀਰਤਨ ਕਰਨਾ ਹੁੰਦਾ ਆ, ਕਿਸੇ ਨੇ ਤਾਬਿਆ ਬਹਿਣਾ ਹੁੰਦਾ ਆ, ਮਗਰ ਉਹਨਾਂ ਦੇਖਣਾ ਨਹੀਂ ਆ, ਬਸ ਉਹਨਾਂ ਚੂਲਾ ਭਰਨਾ ਆ ਤੇ ਅੱਧਾ ਪੀ ਕੇ ਤੇ ਬਾਕੀ ਅੱਧਾ ਜੂਠਾ ਜਿਹੜਾ ਪਿਛਲੇ ਦੇ ਮੂੰਹ ਤੇ ਮਾਰਨਾ, ਕੱਪੜਿਆਂ ਤੇ ਮਾਰਨਾ ਤੇ ਨਾਸ। ਗੁਰੂ ਘਰ ਦੇ ਵਿੱਚੋਂ ਸਤਿਗੁਰਾਂ ਨੇ ਆਖਿਆ ਨਾਮ ਰੂਪੀ ਜਲ ਗੁਰਮੁਖ ਪਿਆਰਿਆ, ਉਪਦੇਸ਼ ਰੂਪੀ ਜਲ ਇੱਥੋਂ ਖੜ ਤੇ ਉਹਨੂੰ ਘਰ ਦੇ ਵਿੱਚ ਜਾ ਕੇ ਤੇ ਸਿਮਰਨ ਕਰ ਤੇ ਉਹਦੇ ਉੱਤੇ ਪਹਿਰਾ ਦੇ। ਜਦ ਕਿ ਤੂੰ ਚਰਨ ਗੰਗਾ ਦੇ ਵਿੱਚੋਂ ਇੱਕ ਬੋਤਲ ਇੱਕ ਕੈਨੀ ਪਾਣੀ ਦੀ ਭਰ ਜਾਂਦਾ ਤੇ ਜਾ ਕੇ ਉਹਦੇ ਨਾਲ ਘਰ ਦੇ ਵਿੱਚ ਛੱਟਾਂ ਮਾਰ ਲੈਣਾ, ਉਹਦੇ ਨਾਲ ਕੁਝ ਨਹੀਂ ਹੋਏਗਾ। ਇਹੋ ਹੀ ਛੱਟਾ ਜਿਹੜਾ ਆ ਨਾਮ ਰੂਪੀ ਜਲ ਦਾ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਤੇ ਮਾਰ ਤੇ ਉਹ ਬੱਚਿਆਂ ਦੇ ਹਿਰਦੇ ਦੇ ਵਿੱਚ ਵੀ ਗੁਰੂ ਦਾ ਉਪਦੇਸ਼ ਵਸ ਜਾਵੇ ਤੇ ਤੇਰਾ ਜੀਵਨ ਜਿਹੜਾ ਸੁਖੀ ਬਣ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਐ ਪਰਮਾਤਮਾ ਤੇਰਾ ਜਿਹੜਾ ਨਾਮ ਆ ਇਹੋ ਹੀ ਸਾਡੇ ਵਾਸਤੇ ਅੰਮ੍ਰਿਤ ਜਲ ਆ ਤੇ ਇਹੋ ਹੀ ਸਾਰਿਆਂ ਰੋਗਾਂ ਨੂੰ ਦੂਰ ਕਰਨ ਵਾਲਾ ਹੈ।
ਗੁਰ ਪ੍ਰਸਾਦ ਕਹੇ ਜਨ ਭੀਖਨ, ਪਾਵੋ ਮੋਖ ਦੁਆਰਾ।
ਗੁਰ ਪ੍ਰਸਾਦ ਕਹੇ ਜਨ ਭੀਖਣ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਰੂਪੀ ਜਲ ਦੀ ਜਿਹੜੀ ਗੱਲ ਕੀਤੀ ਆ, ਇਹ ਆਪ ਸਭ ਸੰਗਤਾਂ ਦੇ ਨਾਲ ਭਗਤ ਭੀਖਣ ਜੀ ਕਹਿੰਦੇ ਸਾਂਝੀ ਕੀਤੀ ਆ। ਆਪਣੇ ਇਹ ਮਾਨਸਿਕ ਸਮਾਜਿਕ ਤੇ ਸਰੀਰਕ ਰੋਗ ਜਿਹੜੇ ਨੇ ਗੁਰਮੁਖ ਪਿਆਰਿਓ, ਆਣ ਕੇ ਗੁਰੂ ਦੇ ਨਾਲ ਸਾਂਝੇ ਕਰੋ। ਕਿਸੇ ਮਨੁੱਖ ਦੇ ਨਾਲ ਸਾਂਝੇ ਕਰਨ ਦੇ ਨਾਲ ਮਨੁੱਖ ਤੇ ਆਪ ਦੁਖੀ ਹੈ, ਕਿਉਂਕਿ ਜੋ ਜੋ ਦੀਸੇ ਸੋ ਸੋ ਰੋਗੀ। ਵੱਡੇ ਵੱਡੇ ਰਿਸ਼ੀ ਮੁਨੀ, ਵੱਡੇ ਵੱਡੇ ਦੇਵੀ ਦੇਵਤਿਆਂ ਦੇ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਪਾਵਨ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਉਹ ਇਸ ਸ਼ਬਦ ਦੇ ਉੱਤੇ ਰੋਵੇ ਦਹਿ ਸਰ ਲੰਕ ਗਵਾਏ। ਤੇ ਫਿਰ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰੇ ਆਇਆ, ਤੇ ਰੋਵੇ ਪਾਂਡਵ ਭੈ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਜਿਹਦੇ ਜਿਹਦੇ ਨਾਲ ਮਰਜ਼ੀ ਆਪਣਾ ਦੁੱਖ ਆਪਣਾ ਰੋਗ ਸਾਂਝਾ ਕਰ ਲਓ, ਤੇ ਆਪ ਰੋਗੀ ਆ। ਹੋ ਸਕਦਾ ਕਿ ਉਹਦਾ ਰੋਗ ਜਿਹੜਾ ਆ ਉਹ ਤੁਹਾਨੂੰ ਸਗੋਂ ਚੰਬੜ ਜਾਵੇ, ਤੇ ਇਸ ਕਰਕੇ ਆਪਣੇ ਰੋਗ ਜਿਹੜੇ ਨੇ ਗੁਰੂ ਦੇ ਕੋਲ ਆਣ ਕੇ ਦੱਸੋ। ਜਿਸ ਤਰ੍ਹਾਂ ਕਿ ਅਸੀਂ ਵੇਖਦੇ ਹਾਂ, ਜੇ ਸਾਡੇ ਸਰੀਰ ਦੇ ਵਿੱਚ ਕਿਤੇ ਖੂਨ ਦੀ ਕਮੀ, ਜੇ ਅਸੀਂ ਦੇਖਦੇ ਸਾਡਾ ਸਰੀਰ ਦਾ ਕੋਈ ਅੰਗ ਕਮਜ਼ੋਰ ਹੋ ਗਿਆ, ਅਸੀਂ ਫਟਾਫਟ ਡਾਕਟਰ ਵੱਲ ਦੌੜਦੇ ਹਾਂ। ਗੁਰਮੁਖ ਪਿਆਰਿਓ, ਸਾਡੀ ਮਤ ਦਾ ਇਲਾਜ ਗੁਰੂ ਨੇ ਕਰਨਾ ਆ, ਤੇ ਇਸ ਗੁਰੂ ਦੇ ਕੋਲੋਂ ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣਾ ਆ। ਗੁਰ ਪ੍ਰਸਾਦ ਕਹੇ ਜਨ ਭੀਖਣ, ਭਗਤ ਭੀਖਣ ਜੀ ਕਹਿੰਦੇ ਗੁਰੂ ਦੇ ਕਿਰਪਾ ਦੇ ਨਾਲ ਇਹ ਵਿਚਾਰ ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ। ਭਾਵ ਮੋਹ ਦੁਆਰਾ ਇਹ ਮੋਹ ਵੱਲੋਂ ਕਾਮ ਕਰੋ ਲੋਭ ਮੋਹੰਕਾਰ ਵੱਲੋਂ ਜਿਹੜੀ ਖਲਾਸੀ ਪਾਈ ਆ ਨਾ, ਜਿਹੜੀ ਮੁਕਤੀ ਪਾਈ ਆ, ਉਹ ਪਰਮਾਤਮਾ ਦੇ ਨਾਮ ਰੂਪੀ ਜਲ ਦੇ ਨਾਲ ਹੀ ਪਾਈ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਹਿਰਦੇ ਦੇ ਵਿੱਚ ਵੀ ਇਹ ਨਾਮ ਰੂਪੀ ਉਪਦੇਸ਼, ਨਾਮ ਰੂਪੀ ਜਲ ਕਿਤੇ ਵਸ ਜਾਵੇ ਤੇ ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਸਾਡੇ ਵੀ ਇਹ ਜਿਹੜੇ ਤਿੰਨ ਪ੍ਰਕਾਰ ਦੇ ਆਦ ਵਿਆਦ ਉਪਾਦ ਰੋਗ ਨੇ ਦੂਰ ਹੋ ਸਕਣ। ਗੁਰਮੁਖ ਪਿਆਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ